ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਪਹਿਲਾ ਵਾਹੂ ਖਸਮ ਤੂੰ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਾਰੇ ਵੇਲ ਵਾਰਸ ਵਰਾਹੋ ਵਾਹੋ ਖਸਮ ਤੂੰ ਵਾਹੋ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਾਰੇ ਵੇਲ ਵਾਰਸ ਵਰਾਹੋ ਆਪ ਖੜੋ ਵਹ ਆਪ ਕਰ ਆਪੀੜੈ ਆਪਾਹੋ ਗੁਰਮੁਖ ਸੇਵਾ ਥਾਏ ਪਵੈ ਮਨ ਤਤ ਕਮਾਹੋ ਮਸਕਤ ਲਹੋ ਮਜੂਰੀਆ ਮੰਗ ਮੰਗ ਖਸਮ ਦਰਾਹੋ ਨਾਨਕ ਪੁਰ ਦਰ ਵੇ ਪਰਵਾਹ ਸੱਚਾ ਵੇ ਪਰਵਾਹੋ ਮਸਕਤ ਲਹੋ ਮਜੂਰੀਆ ਮੰਗ ਮੰਗ ਖਸਮ ਦਰਾਹੋ ਨਾਨਕ ਪੁਰ ਦਰ ਵੇ ਪਰਵਾਹ ਤੋ ਦਰ ਊੜਾ ਨਾਹੇ ਕੋ ਸੱਚਾ ਵੇ ਪਰਵਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਦੀ ਸਾਜੀ ਸਾਰੀ ਸਤਸੰਗਤ ਜੀਓ ਵੱਡੇ ਭਾਗ ਹਨ ਸਾਡੇ ਅਕਾਲ ਪੁਰਖ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਚਵਲ ਛੱਤਰ ਤਖਤ ਦੇ ਮਾਲਕ ਗਿਆਨ ਦੇ ਭੰਡਾਰ ਪੋਥੀ ਪਰਮੇਸ਼ਰ ਕਾ ਥਾਨ ਨਿਰੰਕਾਰ ਸਰੂਪ ਜੋਗੋ ਜੋਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਜੋ ਸੱਚਖੰਡ ਹਰਿਮੰਦਰ ਸਾਹਿਬ ਡਿੱਠੇ ਸਭੇ ਥਾਜ ਨਹੀਂ ਤੁਧ ਜੇਹਿਆ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਜੋ ਹੁਕਮ ਬਖਸ਼ਿਸ਼ ਕੀਤਾ ਹੈ ਉਹ ਆਪਣੇ ਮੂਲ ਪਾਠ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਪਾਸੋਂ ਸਲੋਕ ਸਰਵਨ ਕੀਤਾ ਹੈ। ਸੂਹੀ ਕੀ ਵਾਰ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਅੰਕ 788-99 ਤੇ ਸ਼ਬਦ ਸੁਭਾਏ ਮਾਨ ਹੈ ਇਸ ਤੇ ਅਸੀਂ ਇਸ ਵੇਲੇ ਵਿਚਾਰ ਕਰਨਾ ਹੈ। ਮੂਲ ਵਿਚਾਰ ਜੋ ਸਮਝਣ ਵਾਲੀ ਹੈ ਉਸ ਨੂੰ ਪਹਿਲੇ ਸਮਝੀਏ ਤੇ ਆਰੰਭ ਕਰੀਏ। ਸਾਰੀ ਦੁਨੀਆ ਦੇ ਮਹਾਂਪੁਰਖ ਤੇ ਧਾਰਮਿਕ ਗ੍ਰੰਥ ਇੱਕ ਗੱਲ ਕਹਿੰਦੇ ਨੇ ਪਰਮਾਤਮਾ ਸਰਬ ਵਿਆਪਕ ਹੈ ਹਰ ਥਾਂ ਤੇ ਹੈ। ਜਲ ਥਲ ਮਹਿ ਅਲ ਪੂਰਿਆ ਰਵਿਆ ਵਿੱਚ ਬਣਿਆ ਸਰਬ ਵਿਆਪਕ ਹੈ, ਜੇ ਜਲ ਵਿੱਚ ਵੀ ਹੈ, ਖੁਸ਼ਕੀ ਤੇ ਵੀ ਹੈ, ਮਹਿਲ ਹੁੰਦਾ ਆਕਾਸ਼, ਫਿਰ ਇਹ ਭੁੱਲਦਾ ਕਿਉਂ ਹੈ, ਉਹ ਦਿਸਦਾ ਕਿਉਂ ਨਹੀਂ, ਉਸਦਾ ਕਾਰਨ ਕੀ ਹੈ? ਸਤਿਗੁਰੂ ਇਸ ਦਾ ਉੱਤਰ ਦਿੰਦੇ ਨੇ, ਹੈ ਹਰ ਥਾਂ ਤੇ ਹੈ, ਹਰ ਵੇਲੇ ਹੈ, ਤੈਨੂੰ ਕਿਉਂ ਨਹੀਂ ਦਿਸਦਾ, ਤੇਰਾ ਮੇਲ ਕਿਉਂ ਨਹੀਂ ਹੁੰਦਾ, ਕੇਵਲ ਵਿੱਚ ਹੋਣੇ ਹੈ। ਜਦੋਂ ਤੱਕ ਤੂੰ ਮੌਜੂਦ ਹੈ ਉਸ ਨਾਲ ਮੇਲ ਨਹੀਂ ਹੋਵੇਗਾ, ਕਿਉਂਕਿ ਤੂੰ ਇਹ ਤੇਰਾ ਬਹੁਤ ਵੱਡਾ ਭਰਮ ਹੈ। ਜਿਵੇਂ ਸਾਗਰ ਦੀ ਲਹਿਰ ਉੱਠੇ, ਉੱਠ ਕੇ ਉਸੇ ਵੇਲੇ ਵਿੱਚ ਸਮਾ ਗਈ ਤੇ ਆਖੇ ਮੈਂ ਨਹੀਂ ਹਾਂ, ਤੂੰ ਕਿੱਥੇ ਹੈ? ਜਲ ਹੀ ਹੈ, ਸਾਗਰ ਹੀ ਹੈ। ਹੁਣ ਅਭਿਮਾਨ ਕਿੱਥੋਂ ਸ਼ੁਰੂ ਹੁੰਦਾ? ਪਹਿਲਾ ਅਭਿਮਾਨ ਹੈ ਤਨ ਦਾ। ਔਰ ਇੱਕ ਖਾਸ ਗੱਲ ਹੈ, ਜਿਹਨੇ ਸੱਜਣਾ ਨੇ ਵਿਆਖਿਆ ਕਰਨੀ ਹੈ, ਸੁਣਨੀ ਹੈ, ਸ਼ੌਕ ਹੈ, ਚਾਹ ਮੈਂ ਵੀ ਕਥਾ ਕਰਾਂ, ਇੱਕ ਗੁਰੂ ਪੱਲੇ ਬਣਦਾ। ਜਿਸ ਸ਼ਬਦ ਦੀ ਵਿਆਖਿਆ ਕਰਨੀ ਉਸਦੇ ਪਿਛਲੇ ਸ਼ਬਦ ਨੂੰ ਵੀ ਧਿਆਨ ਨਾਲ ਦੇਖ ਲਿਆ ਜਾਏ ਅਤੇ ਉਸ ਤੋਂ ਅਗਲੇ ਨੂੰ ਦੇਖ ਲਿਆ ਜਾਏ। ਹੁਣ ਪਿਛਲਾ ਸ਼ਬਦ ਹੈ ਕਿ ਕੰਮ ਨੂੰ ਤਉ ਸ਼ਿੰਗਾਰ ਕਰ, ਜਾਂ ਪਹਿਲਾਂ ਕੰਤ ਮਨਾਏ, ਮਤ ਸੇਜਾ ਕੰਤ ਨਾ ਆ ਗਈ, ਐਵੇਂ ਬਿਰਖਾ ਜਾਏ। ਸ਼ਿੰਗਾਰ ਤੇ ਕਰ ਲਿਆ ਤੇ ਪਤੀ ਵੱਲ ਧਿਆਨ ਹੀ ਨਹੀਂ ਦਿੱਤਾ, ਉਹ ਰੁਸਿਆ ਪਿਆ ਹੈ ਤੇ ਤੇਰਾ ਸ਼ਿੰਗਾਰ ਕੀ ਕਰੇਗਾ? ਮਨ ਵਟਾਵ ਹੋਵੇ ਨਾ, ਮਨ ਕਰਕੇ ਦੂਰ ਹੋਵੇ ਬੰਦਾ ਤੇ ਕੱਪੜਿਆਂ ਦੇ ਰੰਗ ਕੀ ਕਰਨਗੇ, ਸ਼ਿੰਗਾਰ ਕੀ ਕਰਨਗੇ? ਤਨ ਦਾ ਗੁਮਾਨ ਨਾ ਕਰ, ਇਹਨਾਂ ਗਹਿਣਿਆਂ ਦਾ ਗੁਮਾਨ ਨਾ ਕਰ, ਇਹ ਤੇ ਕੁਛ ਵੀ ਨਹੀਂ, ਇਹ ਸਾਰੇ ਕੁਰਬਾਨ ਕਰ ਦੇ। ਅਖੀਰ ਤੇ ਅਗਲਾ ਤੁਸੀਂ ਪੜ੍ਹੋ ਸ਼ਬਦ, ਨਾਨਕ ਇਹ ਤਨ ਜਾਲ ਜਿਨ ਜਲੇ ਨਾਮ ਵਸਾਰਿਆ। ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਮੈਨੂੰ ਧਿਆਨ ਚ ਆਇਆ, ਉਹ ਕਹਿੰਦੇ ਨੇ ਕਿ ਵੇਦ ਪੜ੍ਹੇ ਪੜ ਪੰਡਿਤ ਮੂਏ, ਵੇਦ ਪੜ੍ਹਨੇ ਸਿਰਫ ਯਾਦ ਹੀ ਕੀਤੇ, ਕਮਾਏ ਕੋਈ ਨਹੀਂ, ਸਮਝ ਲਿਆ ਤਰ ਗਏ। ਉਹ ਕਹਿੰਦੇ ਨੇ ਵੇਦ ਪੁਰਾਣ ਪੜ੍ਹੇ ਕੋ ਕਿਆ ਗੁਣ, ਕੀ ਲਾਭ, ਖਰ ਚੰਦਨ ਜਸ ਪਾਰਾ। ਗਧੇ ਤੇ ਚੰਦਨ ਲੱਭਿਆ ਹੋਵੇ ਤੇ ਗਧੇ ਨੂੰ ਸੁਗੰਧੀ ਆਉਣੀ? ਉਹਨੂੰ ਕੀ ਪਤਾ ਕਿ ਭਾਰ ਹੈ, ਭਾਵੇਂ ਲੱਕੜੀਆਂ ਲੱਦਦੇ, ਭਾਵੇਂ ਚੰਦਨ ਲੱਦਦੇ, ਇਹ ਤੇ ਤੂੰ ਇੰਜ ਹੀ ਹੈ ਜਿਵੇਂ ਗਧੇ ਉੱਤੇ ਚੰਦਨ ਲੱਭਿਆ ਹੋਵੇ, ਭਾਰ ਹੀ ਹੈ ਤੇਰੇ ਦਿਮਾਗ ਤੇ। ਨਾਲ ਕਿਹਾ ਵੇਦ ਪੜ੍ਹੇ ਪੜ ਪੰਡਿਤ ਮੂਏ, ਰੂਪ ਦੇਖ ਦੇਖ ਨਾਰੀ ਇਸਤਰੀਆਂ ਆਪਣੇ ਆਪ ਨੂੰ ਸਜਾਉਂਦੀਆਂ, ਸ਼ੀਸ਼ੇ 'ਚ ਰੂਪ ਦੇਖਦੀਆਂ, ਸਾਰਾ ਜੀਵਨ ਬਤੀਤ ਹੋ ਗਿਆ। ਗੁਰੂ ਸਾਹਿਬ ਜੀ ਕਹਿੰਦੇ ਨੇ ਸੁੰਦਰਤਾ ਰੱਬ ਦੀ ਦਿੱਤੀ ਹੈ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਜਿਸ ਦੀ ਕਿਰਪਾ ਨਾਲ ਤੇਰਾ ਸੁੰਦਰ ਰੂਪ ਹੈ, ਸੋ ਪ੍ਰਭ ਸਿਮਰੋ ਸਦਾ ਅਨੋਪ। ਮੈਨੂੰ ਇੱਕ ਗੱਲ ਯਾਦ ਆਈ, ਕਦੇ ਕਦੇ ਕੋਈ ਫਕੀਰ ਐਸਾ ਹੁੰਦਾ, ਔਰ ਔਰੰਗਜ਼ੇਬ ਬੜਾ ਜ਼ਾਲਮ ਬਾਦਸ਼ਾਹ ਹੋ ਰਿਹਾ, ਗੁਰੂ ਤੇਗ ਬਹਾਦਰ ਸਾਹਿਬ ਸਰਮਦ ਵਰਗੇ ਫਕੀਰ ਇਹਨੇ ਕਤਲ ਕੀਤੇ, ਉਹ ਇਹਨੇ ਕੀਤੇ, ਬਾਪ ਨੂੰ 7 ਸਾਲ ਕੈਦ ਰੱਖੇ, ਬਾਪ ਨੂੰ ਨਹੀਂ ਰੱਖਿਆ, ਪੁੱਤਰ ਨੂੰ ਵੀ ਰੱਖਿਆ, ਪੁੱਤਰ ਨੂੰ ਨਹੀਂ ਰੱਖਿਆ, ਪੋਤਰੇ ਵੀ 7 ਸਾਲ ਕੈਦ ਰਹੇ, ਕਮਾਲ ਹੈ, ਆਪਣਾ ਪਰਿਵਾਰ ਹੀ ਕੈਦ। ਬੱਚੀਆਂ ਸਨ ਇਹਦੀਆਂ, ਬੜੀ ਸੁੰਦਰ ਛੋਟੇ ਬੱਚੇ, ਜੇਬ ਨਿਸਾ, ਉਹ ਲਿਖਦੀ ਵੀ ਸੀ ਤੇ ਉਹਨੇ ਕੀ ਕੀਤਾ, ਇੱਕ ਸੁਦਾਗਰ ਨੇ ਭੇਟਾ ਕੀਤਾ ਸੀ ਇੱਕ ਸ਼ੀਸ਼ਾ, ਉਹਨੂੰ ਬੱਚੇ ਨੂੰ ਦੇ ਦਿੱਤਾ, ਉਹ ਚੀਨ ਤੋਂ, ਚੀਨ ਦੇ ਸ਼ੀਸ਼ੇ ਪ੍ਰਸਿੱਧ ਸਨ। ਉਹ ਨੌਕਰਾਣੀ ਕੋਲੋਂ ਡਿੱਗਾ ਸ਼ੀਸ਼ਾ ਟੁੱਟ ਗਿਆ ਤੇ ਉਸਨੇ ਖਿਮਾ ਮੰਗੀ ਤੇ ਕਹਿਣ ਲੱਗੇ ਮੇਰੀ ਮੌਤ ਆ ਗਈ, ਅਜ ਕਜ਼ਾਈ ਨਈ ਚੀਨੀ ਸ਼ਿਕਸਤ, ਉਹ ਚੀਨ ਵਾਲਾ ਸ਼ੀਸ਼ਾ ਟੁੱਟ ਗਿਆ। ਇਹ ਮੇਰੀ ਬੋਲੀ ਕਹਿਣ ਲੱਗੇ ਖੂਬ ਸ਼ੁੱਧ, ਬਹੁਤ ਚੰਗਾ ਹੋਇਆ, ਸਮਾਨ ਨੇ ਖੁਦ ਬੀਮੀ ਸ਼ਿਕਸਤ, ਅਸਲ ਸ਼ੀਸ਼ਾ ਲੱਭਾਂਗੇ, ਮੂੰਹ ਵੇਖਣ ਵਾਲਾ ਸ਼ੀਸ਼ਾ ਟੁੱਟ ਗਿਆ, ਹੁਣ ਰੱਬ ਵੇਖਿਆ ਕਰਾਂਗੇ, ਮਨ ਨੂੰ ਸ਼ੀਸ਼ਾ ਬਣਾਵਾਂਗੇ। ਕਦੀ ਮਨ ਨੂੰ ਸ਼ੀਸ਼ਾ ਬਣਾਈਏ ਨਾ ਤੇ ਪਤਾ ਲੱਗੇਗਾ ਇਹ ਤਨ ਮੇਰਾ ਨਹੀਂ ਜਿਸ ਦਾ ਹੰਕਾਰ ਕਰਨਾ। ਪਹਿਲੀ ਹਉਮੈ ਤਨ ਦੇ, ਦੂਸਰੀ ਹਉਮੈ ਧਨ ਦੇ, ਮੇਰੇ ਕੋਲ ਪੈਸਾ ਬਹੁਤ ਆ, ਆਪਣ ਤਨ ਨਹੀਂ। ਜੰਕੋ ਗਰਬਾ ਜਿਸ ਦਾ ਹੰਕਾਰ ਕਰਨਾ ਤਨ ਤੇਰਾ। ਰਾਜ ਮਲਕ ਆਪਣੇ ਦਰਬਾ, ਇਹ ਧਨ ਰਾਜ ਇਹ ਵੀ ਤੇਰਾ ਨਹੀਂ, ਆਪਣੇ ਕੰਕੋ ਲਪਟਾਇਓ, ਆਪਣਾ ਤੇਰਾ ਕੀ ਹੈ, ਆਪਣਾ ਨਾਮ ਸਤਿਗੁਰ ਤੇ ਪਾਓ। ਹੁਣ ਗੁਰੂ ਸਾਹਿਬ ਜੀ ਇਹ ਕਹਿੰਦੇ ਨੇ ਹਉਮੈ ਦੂਰ ਕਰ ਤੇ ਰੱਬ ਤੇ ਤੇਰੇ ਸਾਹਮਣੇ ਹੈ, ਤੇਰੇ ਵਿੱਚ ਬੈਠਾ ਹੋਏ ਹੈ, ਭੰਬੀਰੇ ਕੇ ਪਾਤ ਪਾਰ ਗਏ ਬਿਨ ਪੇਠੇ ਦੂਰ ਆਇਓ। ਬਹੁਤ ਪਤਲਾ ਪਰਦਾ, ਲਾ ਪਰਦਾ, ਇਹ ਪਰਦਾ ਲਾ ਪਾਸੇ ਕਰ, ਗੁਰੂ ਦੀ ਕਿਰਪਾ ਨਾਲ ਪਾਸੇ ਹੋ ਜਾਏਗਾ। ਵੇਖ ਹੰਕਾਰ ਕਿਸ ਗੱਲ ਦਾ ਕਰਨਾ ਹੈ, ਥੋੜ੍ਹੀ ਜਿਹੀ ਵਜ਼ਾਹਤ ਹੋਰ ਕਰਦੇ ਹਾਂ ਤਾਂ ਕਿ ਗੱਲ ਸਾਡੀ ਪਕੜ ਵਿੱਚ ਆ ਜਾਏ। ਕੋਈ ਪੁੱਛੇ ਨਾ, ਮੈਨੂੰ ਪੁੱਛੇ ਤੁਹਾਨੂੰ ਪੁੱਛੇ, ਧਰਤੀ ਕਿਸ ਨੇ ਬਣਾਈ, ਮੈਂ ਵੀ ਕਹਿਣਾ ਜੀ ਰੱਬ ਨੇ ਬਣਾਈ ਹੈ। ਭਾਈ ਗੁਰਸੇਵਕ ਸਿੰਘ ਹੋਰ ਵੀ ਕਹਿਣਗੇ ਰੱਬ ਨੇ ਬਣਾਈ, ਤੁਸੀਂ ਸਾਰੇ ਆਖੋਗੇ ਰੱਬ ਨੇ ਬਣਾਈ। ਧਰਤੀ ਕਿੰਨੇ ਬਣਾਈ? ਰੱਬ ਨੇ। ਤੇ ਧਰਤੀ ਫਿਰ ਕਿਸ ਦੀ ਹੈ? ਰੱਬ ਦੇ। ਤੇ ਆਹ 10 ਮਰਲੇ ਦਾ ਪਲਾਟ ਜਿਹੜਾ ਇਹ ਕਿਹਦਾ? ਇਹ ਮੇਰਾ। ਹੱਦ ਹੋ ਗਈ ਬਣਿਆ ਲੋਕਾਂ, ਉਹ ਧਰਤੀ ਸਾਰੀ ਰੱਬ ਦੇ, ਤੇ ਆਹ 2 ਮਰਲੇ ਦਾ ਜਿਹੜਾ ਮਕਾਨ ਇਹ ਮੇਰਾ, ਇੱਥੇ ਤੂੰ ਪੈਰ ਰੱਖ ਕੇ ਵਿਖਾ, ਆਹ ਜ਼ਮੀਨ ਮੇਰੀ, ਹਮਰੇ ਧੂਮ ਕੌਣ ਘਾਲੇ ਪਏ, ਇਹ ਹਉਮੈ ਬਣਾਇਆ ਉਸਨੇ, ਕੀ ਤੇਰੇ ਲਈ ਕੀ ਬਣਾਇਆ। ਆਓ ਸਰਵਣ ਕਰੋ, ਚਿੱਤ ਵਿਰਤੀਆਂ ਕਾਗਰ ਕਰੋ, ਇੱਕ ਵਾਰ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ।
ਸਲੋਕ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੀ।
ਵਾਹੂ ਖਸਮ ਤੂੰ ਵਾਹੂ,
ਵਾਹ ਵਾਹ ਦੇ ਅਰਥ ਕੀਤੇ ਨੇ, ਖਸਮ ਦਾ ਅਰਥ ਹੁੰਦਾ ਮਾਲਕ, ਪਤੇ ਵਾਹ ਖਸਮ ਤੂੰ ਵਾਹ। ਵਾਹ ਦਾ ਅਰਥ ਕੀ ਹੈ? ਇੱਕ ਤੇ ਅਸਚਰਜ, ਭਾਈ ਸੰਤੋਖ ਸਿੰਘ ਜੀ ਨੇ ਅਰਥ ਕੀਤੇ ਨੇ, ਵਾਹ ਨਾਮ ਅਸਚਰਜ ਕੋ ਹੋਈ, ਅਚਰਜ ਤੇ ਪ੍ਰਗੁਕਤ ਨਾ ਕੋਈ, ਇੱਥੇ ਕੋਈ ਦਲੀਲ ਕੰਮ ਨਹੀਂ ਕਰਦੇ। ਗੋ ਤਮ ਨਾਮ ਅਗਿਆਨ ਨਿਤ ਰੂਪ ਪ੍ਰਕਾਸ਼ ਕੀ ਯੋਜਨ ਚਿੱਤ। ਵਾਹ ਦਾ ਅਰਥ ਹੈ ਪਰਮਾਤਮਾ। ਪੱਟਾਂ ਦੇ ਸਵਾਈਏ ਪੜੋ, ਗੁਰੂ ਰਾਮਦਾਸ ਦੀ ਮਹਿਮਾ ਵਿੱਚ 60 ਸਵਾਈਏ ਨੇ। ਪੱਟ ਗਯੰਦ ਨੇ ਸ਼ਬਦ ਵਰਤਿਆ ਵਾਹ, ਉਹ ਕਹਿੰਦੇ ਨੇ ਵਾਹ ਦਾ ਅਰਥ ਹੈ ਪਰਮਾਤਮਾ, ਨਿਰੰਕਾਰ। ਗੁਰੂ ਅਮਰਦਾਸ ਜੀ ਨੇ ਇਹ ਜਪਿਆ, ਕਹਿੰਦੇ ਨੇ ਗੁਰੂ ਅਮਰਦਾਸ ਕਰਤਾਰ ਕੀਓ ਵਸ, ਵਾਹ ਵਾਹ ਕਰ ਧਿਆਇਆ, ਵਾਹ ਵਾਹ ਆਖ ਕੇ ਗੁਰੂ ਅਮਰਦਾਸ ਜੀ ਨੇ ਧਿਆਇਆ। ਉਹ ਕਹਿੰਦੇ ਨੇ ਰਚਨਾ ਹੀ ਸਾਰੀ ਵਾਹ ਦੀ ਹੈ, ਕਹਿੰਦੇ ਨੇ ਵਾਹ ਵਾਹ ਕਾ ਵੱਡਾ ਤਮਾਸ਼ਾ, ਆਪੇ ਅਸੈ ਆਪੇ ਚਿਤਵੇ ਆਪੇ ਚੰਦ ਸੋਰ ਪ੍ਰਕਾਸ਼ਾ, ਆਪੇ ਜਲ ਆਪੇ ਥਲ ਥੰਮਨ ਆਪੇ ਸਾਰੇ ਆਪੇ ਪਾਸਾ, ਆਪੇ ਜਲ ਆਪੇ ਥਲ ਥੰਮਣੇ ਆਪੇ ਕੀ ਉਹ ਘੱਟ ਘੱਟ ਵਾਸਾ, ਆਪੇ ਨਰ ਆਪੇ ਫੁਨ ਨਾਰੇ ਆਪੇ ਸਾਰੇ ਆਪੇ ਪਾਸਾ, ਗੁਰਮੁਖ ਸੰਗਤ ਸਭੇ ਵਿਚਾਰੇ ਵਾਹ ਵਾਹ ਕਾ ਵੱਡਾ ਤਮਾਸ਼ਾ। ਕਹਿੰਦੇ ਨੇ ਕਿਆ ਖੇਲ ਬੜ ਵੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ, ਵਾਹ 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 ਸੱਚੇ ਪਾਤਸ਼ਾਹ ਤੂੰ ਸੱਚੀ ਨਾ। ਵਾਹ ਵਾਹ ਦਾ ਅਰਥ ਧਨ ਧਨ ਵੀ ਹੈ, ਵਾਹ ਦਾ ਅਰਥ ਹੈ ਅਸਰਜ, ਜਿੱਥੇ ਜਾ ਕੇ ਸਾਡੀ ਅਕਲ ਕੰਮ ਨਾ ਕਰੇ ਤੇ ਮੂੰਹ ਨਿਕਲ ਜਾਏ ਵਾਹ। ਇਹ ਵਾਹ ਸ਼ਬਦ ਕੋ ਅੱਜ ਦਾ ਨੀ ਬਹੁਤ ਪੁਰਾਣ ਹੈ। ਭਗਤੀ ਭਾਵ ਨਾਰਦ ਸੋਤਰ ਪੜੀਏ ਤੇ ਹੈਰਾਨ ਹੋ ਜਾਈਦਾ। ਉਹ ਕਹਿੰਦੇ ਨੇ ਨਾਰਦ ਚੱਲੇ ਬੈਕੁੰਠ, ਇੱਕ ਤਪੀਸ਼ਰ ਪੁੱਛਦਾ ਨਾਰਦ ਕਿੱਥੇ ਜਾ ਰਹੇ। ਕਹਿਣ ਲੱਗਾ ਭਗਵਾਨ ਦੇ ਦਰਸ਼ਨ ਕਰਨੇ ਦੇਵ ਰਿਸ਼ੀ। ਤੇ ਮੇਰਾ ਵੀ ਪੁੱਛੀ ਦਰਸ਼ਨ ਕਦੋਂ ਹੋਣਗੇ। ਕਹਿਣ ਲੱਗਾ ਪੁੱਛ ਆਵਾਂਗਾ। ਇੱਕ ਅੱਗੇ ਹੋਰ ਬੈਠਾ ਕੀਰਤਨ ਕਰ ਰਿਹਾ ਤਪੀਸ਼ਰ ਨੇ, ਉਹਦਾ ਇੱਕ ਤਾਰਾ ਵੱਜ ਰਿਹਾ ਗਾ ਰਿਹਾ ਭਜਨ। ਉਹ ਕਹਿਣ ਲੱਗਾ ਉਹ ਤੇਰਾ ਵੀ ਪੁੱਛ ਆਵਾਂ, ਪਹਿਲੇ ਤੇ ਬੋਲਿਆ ਹੀ ਨਾ ਲਾਇਆ, ਤੇਰਾ ਵੀ ਪੁੱਛ ਆਵਾਂ। ਕਹਿਣ ਲੱਗਾ ਕੀ ਕਿ ਰੱਬ ਦੇ ਦਰਸ਼ਨ ਕਦੋਂ ਹੋਣਗੇ। ਕਹੇਗਾ ਮੈਂ ਤੇ ਆਨੰਦ ਵਿੱਚ ਹਾਂ, ਮੈਂ ਇਸ ਪੁੱਛਣੀ ਤੇ ਪੁੱਛ ਆਈ। ਆਇਆ ਆ ਕੇ ਤਪੀਸ਼ਰ ਨੂੰ ਕਹਿਣ ਲੱਗਾ ਤੂੰ ਪੁੱਛਿਆ ਦਰਸ਼ਨ ਕਦੋਂ ਹੋਣਗੇ, ਆ ਰੁੱਖ ਦੇ ਪੱਤੇ ਗਿਣ ਜਿਸ ਥੱਲੇ ਬੈਠਾ, ਇੰਨੇ ਜਨਮ ਤਪ ਕਰ ਤੇ ਤਾਂ ਦਰਸ਼ਨ ਹੋਣਗੇ। ਉਹਨੂੰ ਚੜਿਆ ਗੁੱਸਾ, ਉਹਨੇ ਧੂਣੇ ਚ ਉਹ ਕਮੰਡਲ ਪਾਣੀ ਪਾਇਆ, ਕਮੰਡਲ ਸੁੱਟਿਆ ਪਾਸੇ ਆਸਣ ਪਾਸੇ ਬਰਾਗਣ ਇੱਕ। ਕਹਿਣ ਲੱਗਾ ਉਮਰ ਬਤੀਤ ਹੋ ਗਈ, ਤਪ ਕਰਦੇ ਆ ਇਹ ਤਪੀਸ਼ਰ ਜਿਹੜੇ ਨੇ ਦਰਵਾਜ਼ਾ ਵਰਗੇ ਬੜੇ ਗੁੱਸੇ ਵਾਲੇ, ਫਟ ਸਰਾਪ ਦਿੰਦੇ ਸਨ, ਨਹੀਂ ਮਿਲਦਾ ਤੇ ਨਾ ਸਹੀ, ਸਾਰੀ ਉਮਰ ਲੰਘ ਗਈ ਤਪ ਕਰਦੇ ਆ। ਜਾ ਕੇ ਉਹ ਕੀਰਤਨੀ ਨੂੰ ਵੀ ਕਹਿੰਦਾ ਤੂੰ ਵੀ ਸੁਨੇਹਾ ਸੁਣ। ਕਹਿਣ ਲੱਗਾ ਦੱਸ। ਉਹਨਾਂ ਕਿਹਾ ਜਿਸ ਰੁੱਖ ਥੱਲੇ ਬੈਠਾ ਇੰਨੇ ਜਨਮ ਪੱਤੇ ਗਏ ਨਾ ਤੇ ਕੀਰਤਨ ਕਰਦਾ ਰਹੋ। ਉਹਨੇ ਆਖਿਆ ਉਹ ਉੱਠ ਪਿਆ ਤੇ ਨੱਚ ਕੇ ਕਹਿੰਦਾ ਵਾਹ ਵਾਹ ਵਾਹ। ਪਰਮਾਤਮਾ ਨੇ ਗੱਲ ਵੱਕੜੀ ਪਾ ਲਈ। ਕਹਿਣ ਲੱਗੇ ਜਿੱਥੇ ਵਾਹ ਉੱਥੇ ਮੈਂ ਆਪ ਹੋਣਾ। ਆ ਜਿਹੜਾ ਤੇਰਾ ਵਾਹ ਹੈ ਨਾ, ਇਹ ਕਰੋੜਾਂ ਯੁੱਗ ਤਪੱਸਿਆ ਕਰਨ ਨਾਲੋਂ ਚੰਗਾ ਤੇਰੇ ਮੂੰਹ ਨਿਕਲਿਆ ਵਾਹ। ਕਹਿਣ ਲੱਗਾ ਮੈਂ ਤੇ ਕਹਿ ਰਿਹਾ ਇੰਨਾ ਖੁੱਲਾ ਟਾਈਮ, ਥੋੜਾ ਟਾਈਮ ਦਿੰਦੇ ਨੇ ਇੰਨਾ ਚਿਰ ਗਾਲ, ਪਰ ਬਾਕੀ ਜਥੇ ਨੇ ਲੱਗਣੇ ਇੰਨਾ ਖੁੱਲਾ ਟਾਈਮ। ਉਹ ਪੱਤੇ ਕੀ ਨੇ, ਨਾ ਤੇ ਨਹੀਂ ਨਾ ਕੇਤੇ ਤਨ ਨੇ ਜਿਹਨਾਂ ਦੇ ਮੂੰਹ ਵਾਹ ਨਿਕਲਦਾ। ਕੁਛ ਪ੍ਰਮਾਣ ਹੋਰ ਦੇ, ਪ੍ਰਮਾਣ ਤੇ ਬਹੁਤ ਨੇ। ਵਾਹ ਵਾਹ ਕਰਦਿਆਂ ਰਹਿਣ ਸੁਖ ਵਹਾਇ, ਵਾਹ ਵਾਹ ਕਰਦਿਆਂ ਸਦਾ ਆਨੰਦ ਹੋਵੇ ਮੇਰੀ ਮਾਂ। ਔਰ ਯਾਦ ਰੱਖਣਾ ਜੀਵਨ ਦੋ ਤਰ੍ਹਾਂ ਦਾ ਹੀ ਮੈਂ ਵੇਖਿਆ, ਇੱਕ ਹੈ ਵਾਹ ਵਾਹ ਤੇ ਇੱਕ ਹੈ ਹਾਏ ਹਾਏ। ਦੁੱਖ ਜਿਹੜੇ ਬੇਮੁੱਖ ਨੇ ਬੰਦੇ ਰੱਬ ਨਾਲੋਂ ਟੁੱਟੇ, ਉਹਨਾਂ ਦੇ ਜ਼ੁਬਾਨ ਤੇ ਹਾਏ 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 ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀ। ਉਹ ਕੱਲ ਆਪਣੇ ਸਰਵਣ ਕੀਤਾ ਸੀ ਵਡਭਾਗੀਆਂ ਨੂੰ ਵਾਹ ਵਾਹ ਕਢਾਏ, ਵੱਡੇ ਭਾਗਾਂ ਵਾਲੇ ਵਾਹ ਖਸਮ ਤੂੰ ਵਾਹ, ਤੂੰ ਧਨ ਹੈ ਤੂੰ ਅਸਰਜ ਹੈ ਤੂੰ ਵਾਹ ਹੈ। ਜਿਨ ਰਚ ਰਚਨਾ ਹਮ ਕੀ ਹੈ, ਜਿਸ ਨੇ ਰਚਨਾ ਰਚੀ ਤਿਸ ਰਚਨਾ ਵਿੱਚ ਇੰਨੀ ਚੀਜ਼ਾਂ ਮੈਨੂੰ ਨਾ ਕਰਦਾ ਤੇ ਮੈਂ ਕੀ ਕਰਾਂ, ਮੇਰਾ ਜ਼ੋਰ ਕਹਿਦਾ ਸੀ ਰਚਨਾ ਹੀ ਨਹੀਂ ਸੀ, ਸਾਨੂੰ ਵੀ ਕਰ ਦਿੱਤਾ, ਸਾਨੂੰ ਵੀ ਜੀਵਨ ਦੇ ਦਿੱਤਾ ਔਰ ਮਨੁੱਖਾ ਜਨਮ ਦੇ ਦਿੱਤਾ। ਵਾਹ ਖਸਮ ਤੂੰ ਵਾਹ, ਜਿਨ ਰਚ ਰਚਨਾ ਰਚਨਾ ਰਚ ਕੇ ਹਮ ਕੀ ਹੈ, ਸਾਡੀ ਰਚਨਾ ਰਚੀ ਹੈ।
ਸਾਗਰ ਲਹਿਰ ਸਮੁੰਦ ਸਾਰੇ ਵੇਲ ਵਰਸੇ ਵਰਾਹੋ,
ਤੂੰ ਸਾਗਰ ਬਣਾ। ਹੁਣ ਸਾਗਰ ਅਸੀਂ ਤੇ ਨਹੀਂ ਬਣਾਏ, ਫਿਰ ਸਾਗਰ ਦੇ ਵਿੱਚ ਲਹਿਰਾਂ ਵੀ ਪੈਦਾ ਕਰ, ਹਿੱਲ ਜੁਲ ਪੈਦਾ ਕਰ ਦਿੱਤੀ। ਫਿਰ ਹੋਰ ਇੱਕ ਗੱਲ, ਮੇਰਾ ਪਾਣੀ ਨਹੀਂ ਬਣਾਇਆ, ਖੁਸ਼ਕੀ ਬਣਾਈ, ਬਾਗ ਬਣਾਏ, ਵੇਲਾਂ ਬਣਾਈਆਂ, ਪਰ ਇਹ ਹੁਣ ਹਰੀਆਂ ਕਿਵੇਂ ਰਹਿਣ। ਸਾਚੇ ਤੇ ਪਵਨਾ ਭਾਇਆ, ਪਵਨਾ ਤੇ ਜਲ ਹੋ। ਗੁਰੂ ਨਾਨਕ ਦੇਵ ਜੀ ਨੇ ਸਿੱਧਾ ਪੁੱਛਿਆ ਸੀ ਕਿ ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਸ੍ਰਿਸ਼ਟੀ ਦਾ ਆਦਿ ਕੀ ਹੈ। ਸਤਿਗੁਰੂ ਕਹਿਣ ਲੱਗੇ ਪਵਨ ਸਵਾਸਾਂ ਤੋਂ, ਤੁਹਾਡਾ ਜੀਵਨ ਕਿੱਥੋਂ ਸ਼ੁਰੂ ਹੋਇਆ, ਸਾਹ ਆਇਆ ਤੇ ਹਾਂ ਸਾਚੇ ਤੇ ਪਵਨਾ ਪਾਇਆ, ਪਵਨਾ ਤੇ ਜਲ ਹੋਏ, ਜਲ ਤੇ ਤੇਰੇ ਬਹੁਤ ਸਾਜੇ ਆ ਘੱਟ ਘੱਟ ਜੋ ਸਮੋਏ। ਕਹਿਣ ਲੱਗੇ ਤੂੰ ਹਵਾ ਪੈਦਾ ਕੀਤੀ, ਹਵਾ ਪਾਣੀ ਨੂੰ ਉਡਾ ਕੇ ਲੈ ਜਾਂਦੀ, ਬੁਖਾਰਾਤ ਬਣ ਕੇ ਉੱਡਿਆ, ਵੇਲਾਂ ਹਰੀਆਂ ਰਹਿਣ, ਇਹ ਬੱਦਲ ਜਿਹੜੇ ਨੇ ਵਰਸ ਵਰਾ ਵੇਲ ਵਰਸ ਵਰਾਹ ਕਹਿੰਦੇ ਨੇ ਉਸ ਹਵਾ ਨੂੰ ਜਿਹੜੀ ਬੱਦਲ ਲੈ ਆਵੇ। ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਪਾਸੇ ਦੀ ਹਵਾ ਬੱਦਲ ਉਡਾ ਕੇ ਲੈ ਜਾਂਦੀ, ਆਉਂਦੇ ਆਉਂਦੇ ਵੀ ਬੱਦਲ ਉੱਡ ਜਾਂਦੇ ਨੇ, ਇੱਕ ਹਵਾ ਲੈ ਆਉਂਦੀ ਹੈ। ਦਿਸ਼ਾ ਕੇ ਗਮਨ ਪਵਨ ਤੇ ਬਰਖਾ ਹੈ, ਕਹੋ ਦਿਸ਼ਾ ਕੇ ਗਮਨ ਬਾਦਰ ਬਿਲਾਤ ਹੈ। ਤੂੰ ਉਹ ਹਵਾ ਵੀ ਬਣਾਏ ਕਿ ਜੋ ਬੱਦਲ ਲੈ ਆਉਂਦੀ ਹੈ। ਇੱਕ ਵਾਰ ਇੱਕ ਆਸ਼ਰਮ ਵਿੱਚ ਛੋਟੇ ਬੱਚੇ ਦੇ ਮੂੰਹ ਤੇ ਚਪੇੜ ਮੰਡਲੀ ਸ਼ੁਰੂ ਨੇ ਮਾਰੀ ਹੈ। ਕਿਉਂ? ਉਹਦੀ ਡਿਊਟੀ ਲਾਈ ਸੀ ਪੌਦਿਆਂ ਨੂੰ ਪਾਣੀ ਪਾਉਣਾ, ਤਦ ਸੁੱਕ ਗਏ। ਉਹ ਥੱਪੜ ਜਿਹੜਾ ਸੀ ਉਹਨੂੰ ਕਵੀ ਬਣਾ ਗਿਆ, ਦੇਸ਼ ਦਾ ਬੜਾ ਵੱਡਾ ਮਹਾਨ ਕਵੀ। ਉਹਦੀ ਕਿਤਾਬ ਪੂਜੀ ਜਾਂਦੀ ਹੈ, ਹਿੰਦੂ ਘਰਾਂ 'ਚ ਪੜ੍ਹੀ ਜਾਂਦੀ ਹੈ। ਇਹਦਾ ਨਾਂ ਸੀ ਤੁਲਸੀ। ਕਹਿਣ ਲੱਗਾ, ਗੁਰੂ ਜੀ ਮੈਂ ਤਾਂ ਪਾਣੀ ਪਾਉਂਦਾ ਰਿਹਾ ਅਤੇ ਸੁੱਕ ਗਏ, ਅਤੇ ਜੰਗਲਾਂ 'ਚ ਕੌਣ ਪਾਣੀ ਪਾਉਂਦਾ, ਵੇਲਾਂ ਨੂੰ ਕੌਣ ਪਾਣੀ ਪਾਉਂਦਾ। ਤੁਲਸੀ ਬਿਰਵਾ ਬਾਕਾ ਸੀਚਤ ਹੀ ਕੁਮਲਾਏ, ਰਾਮ ਭਰੋਸੇ ਜੋ ਰਹੇ ਪਰਬਤ ਪਰ ਹਰਿਆਏ। ਜਿਹੜੇ ਰੱਬ ਦੇ ਭਰੋਸੇ ਨੇ ਉਹ ਪਹਾੜਾਂ 'ਤੇ ਵੀ ਹਰੇ ਭਰੇ ਨੇ, ਜੰਗਲਾਂ ਵਿੱਚ ਵੀ ਹਰੇ ਭਰੇ ਨੇ। ਮੇਰੇ ਮਾਲਕਾ ਤੂੰ ਵੇਲਾਂ ਬਣਾਈਆਂ, ਤੂੰ ਬੱਦਲ ਬਣਾਏ ਔਰ ਹਵਾ ਵੀ ਬਣਾਈ ਕਿ ਬੱਦਲ ਲੈ ਆਵੇ, ਤੂੰ ਇਹ ਸਾਗਰ ਬਣਾਏ, ਤੂੰ ਸਾਨੂੰ ਵੀ ਬਣਾਇਆ। ਹਾਂਜੀ,
ਆਪ ਖੜੋ ਵਹੇ ਆਪ ਕਰੇ,
ਕਹਿੰਦੇ ਨੇ ਆਪ ਹੀ ਸਰੋਵਰ ਹੈ, ਸਰ ਹੈ, ਭਾਵ ਝੀਲਾਂ ਵੀ ਬਣਾਈਆਂ। ਮੇਰਾ ਸਾਗਰ ਹੀ ਹੁੰਦਾ ਨਹੀਂ, ਥੋੜ੍ਹਾ ਥੋੜ੍ਹਾ ਪਾਣੀ ਵੀ ਬਣਾਇਆ ਕਿ ਅਸੀਂ ਨਹਾ ਵੀ ਸਕੀਏ, ਨਦੀਆਂ ਬਣਾ ਦਿੱਤੀਆਂ ਪਸ਼ੂ ਸਾਡੇ ਪਾਣੀ ਪੀ ਸਕਣ, ਅਸੀਂ ਵਰਤ ਸਕੀਏ, ਛੋਟੀਆਂ ਝੀਲਾਂ ਵੀ ਬਣਾਈਆਂ, ਤੂੰ ਵੱਡੇ ਸਮੁੰਦਰ ਵੀ ਬਣਾਏ, ਇਹ ਆਪ ਹੀ ਸਭ ਕੁਛ ਤੂੰ ਬਣਾਇਆ ਹੈ।
ਆਪੀਣੇ ਆਪ ਆਹੋ,
ਆਪ ਨੇ ਹੀ ਆਪਾਂ, ਤੂੰ ਇਹ ਆਪ ਹੀ ਸਭ ਕੁਛ ਕੀਤਾ। ਅਤੇ ਆਪਾਂ ਦਾ ਅਰਥ ਜਿਹੜਾ ਮੈਂ ਇਹ ਵੀ ਕੀਤਾ ਜਿਸ ਨੂੰ ਪਾ ਨਹੀਂ ਲੱਗਦੀ, ਆਪ ਨਿਰਲੇਪ ਹੈ, ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਹੈ, ਆਪ ਹੀ ਆਪ ਹੈ ਔਰ ਨਿਰਲੇਪ ਹੈ।
ਗੁਰਮੁਖ ਸੇਵਾ ਥਾਏ ਪਵੈ, ਉਲ ਮਨ ਤਤ ਕਮਾਹੋ।
ਅਵਸਥਾ ਮਨ ਦੀਆਂ ਦੋ ਨੇ, ਇੱਕ ਤੇ ਥੱਲੇ ਗਿਰੀ ਹੋਈ ਮਾਇਆ ਦੇ ਦੇਸ਼ ਵਿੱਚ ਇਨਮਣੀ, ਤੇ ਇੱਕ ਉਨਮਣੀ। ਇਹ ਨਿਤ ਮੰਗਣੇ ਆ ਦਾਤਾ ਕਿਰਪਾ ਕਰ, ਸੁਰਤ ਉੱਚੀ ਰਹੇ। ਉੱਚੀ ਸੁਰਤ ਵਿੱਚ ਇੱਕ ਮਸਤੀ ਹੈ, ਉਹ ਮਸਤੀ ਜੇ ਰੱਬ ਦੇ ਦੇਵੇ ਤੇ ਨਸ਼ੇ ਲੈਣ ਦੀ ਲੋੜ ਨਹੀਂ, ਨਸ਼ੇ ਬੇਕਾਰ ਹੋ ਜਾਣ। ਉਹ ਮਸਤੀ ਕਿਹੜੀ ਹੈ? ਉਹ ਹੈ ਕਿਸੇ ਕਵੀ ਦੀ ਲਿਖਤ, ਕਿਉਂਕਿ ਬਾਣੀ ਨਹੀਂ ਕਿ ਭੰਗ ਤੇ ਤੂਰਾ ਅਫੀਮ ਸਭ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਬਾਬਰ ਨੇ ਸਤਿਗੁਰਾਂ ਦੇ ਸਾਹਮਣੇ ਨਸ਼ੇ ਰੱਖੇ, ਫਕੀਰ ਪੀਂਦੇ ਸਨ, ਖਾਂਦੇ ਸਨ। ਉਹ ਕਹਿਣ ਲੱਗੇ ਨਹੀਂ, ਉਨਮਨੀ ਅਵਸਥਾ ਦੇ ਵਿੱਚ ਇੱਕ ਮਸਤੀ ਹੈ, ਨਾਮ ਦੀ ਮਸਤੀ ਹੈ। ਕਹਿੰਦੇ ਨੇ ਗੁਰੂ ਦੀ ਸ਼ਰਨ ਪੈ ਕੇ ਜਿਹੜਾ ਸਤਿਗੁਰੂ ਦੀ ਸ਼ਰਨ ਵਿੱਚ ਪੈਂਦਾ, ਸਤਿਗੁਰੂ ਦੀ ਸੇਵਾ ਕਰਦਾ, ਕਹਿੰਦੇ ਨੇ ਸੇਵਾ ਥਾਏ ਪੈਂਦੀ ਹੈ। ਉਹ ਕਮਾਈ ਹੈ ਤੱਤ ਦੀ, ਜਿਹਨੂੰ ਕਿਹਾ ਜਿੰਨੀ ਨਾਮ 'ਤੇ ਆਇਆ ਗਏ ਮੁਸ਼ਕਤ ਕਾਲ। ਮੁਸ਼ਕਤ ਹੀ ਕਾਲ ਗਏ ਅਸਲ ਵਿੱਚ, ਜਿਨ੍ਹਾਂ ਨੇ ਨਾਮ 'ਤੇ ਆਇਆ ਉਹ ਸੇਵਾ ਜਿਹੜੀ ਹੈ ਗੁਰੂ ਦੀ ਰਾਹੀਂ। ਸੇਵਾ ਕਰਨ ਤੋਂ ਪਹਿਲੇ ਸੇਵਾ ਸਿੱਖਣੀ ਹੈ। ਇੱਕ ਬਚਨ ਹੈ ਪਾਤਸ਼ਾਹ ਜੀ ਦਾ, ਸਤਿਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਹੋ ਸੋ ਸੇਵਾ ਕਰ ਲੈ। ਇੱਕ ਬੱਚਾ ਜਲ ਲੈ ਆਇਆ ਸੀ, ਯਾਦ ਹੋਵੇਗੀ ਸਾਖੀ, ਗੁਰੂ ਗੋਬਿੰਦ ਸਿੰਘ ਜੀ ਨੂੰ ਜਲ ਚੁਕਾਉਣ ਲੱਗਾ, ਉਹਨੂੰ ਰੋੜ ਦਿੱਤਾ। ਕਹਿਣ ਲੱਗੇ ਸੰਗਤ ਦੀ ਸੇਵਾ ਕੀਤੀ ਕਦੇ? ਕਹਿਣ ਲੱਗਾ ਨਹੀਂ, ਪਹਿਲੇ ਦਿਨ ਤੁਹਾਨੂੰ ਜਲ ਦੇ ਰਹੇ ਹਾਂ। ਕਹਿਣ ਲੱਗੇ ਤੇਰੇ ਹੱਥ ਤੇ ਮੁਰਦੇ ਦੇ ਹੱਥ ਨੇ, ਅਪਹਿਮਨ ਨੇ, ਇਹ ਤੇਰੇ ਹੱਥੋਂ ਜਲ ਤਾਂ ਛਕਾਂਗਾ, ਪਹਿਲੇ ਸੰਗਤ ਦੀ ਸੇਵਾ ਕਰ, ਪਹਿਲੇ ਸਿੱਖ। ਧੰਨ ਨੇ ਉਹ ਜਿਨ੍ਹਾਂ ਨੇ ਸੇਵਾ ਕੀਤੀ ਗੁਰੂ ਦੀ ਮੱਤ ਅਨੁਸਾਰ ਕੀਤੀ। ਸੇਵਾ ਵਿੱਚ ਅਭਿਮਾਨ ਨਾ ਰਲ ਜਾਏ, ਇਹ ਨਾ ਹੋ ਜਾਏ
मैं गुरु भी तो करांगा, सिखां दी क्यों करां? गुरु नूं तो प्रसाद चढ़ा देंगा, सिख भुखा मर जाए अद्धी रोटी नहीं दे, सिख नूं पानी नहीं पिलावांगा, गुरु भी प्रवान नहीं करदा। शहद कह दिता सी खराब हो गया तेरा भाई, वो तली करके मंगते रहे हैं ते तू दिता नहीं। भाई कटारू मंगदा से भाई कटो थोड़ा जा शहद दे, वो आके गुरु हरगोबिंद साहब ने जी लैके जाने, जब लैके गया कहन लगे खराब हो गए, मंगते रहे हैं तू दिता नहीं। गुरु भी राही सिख के जो सेवा करदा उन्मनी अवस्था नाल तक दी कमाई करदा है, उसकी काल थाए पैंदी है।
मसक्कत लहू मजूरिया मंग मंग खसम दराहो,
मशक्कत है काल कमाई, ये नाम दी कमाई जिन्ना ने काली मर्दा ने कह देता सी बाबा जी जाके जजमाना दे बट बने ते असी उन्हां दे सोले गाउने आ तो सानू कुछ देंदे ने, ते तुहाडे नाल ये शब्द गाया की मिलेगा? सतगुरु कहिंदे ने उत्थे ते पेट ही भरदा, ते पेट दी जिहड़ी गल मरदाने आ तेरे कुत्तियां नू वी रोटी दी घाट नहीं रहेगी, तेरा मन भी तृप्त हो जाएगा। आ परमात्मा दा यस करिए, उस दी कीर्ति करिए जो सब नू देंदा। मंगतियां दा मंगता ना बन, करतार दा मंगता बन, सिख मंगदा। मैं सुनिया एक भिखारी बच्चे नू सिखिया दे रहा सी, भिखारी बनाउणा सी ते मंगना सिखा रहा सी, कह रहा सी सुन बेटा हर वेले मंग, वेला ना वेखी दिन है कि रात है, मंगन की थ्योरी है ही, हर के हर वेले मंग, हर थां ते मंग, हर एक कोलों मंग। गुरु साहब जी कहते ने यह तो ठीक है, मैं दो गलों सहमत हाँ, तीसरी गल नहीं, हर एक कोलों ना मंग, मंग जरूर मंग, पर एक परमात्मा कोलों मंग, मंग दे हाँ पक्की मोर लग जाए गुरु ग्रंथ साहब की। मांगना मांगन नीका हर जस गुरते, मांगना जस भी मंगे लोड़ा भी मंगिया ने, मान मांगो तान मांगो तन लक्ष्मी सुत दे, तन दे लक्ष्मी दे पुत्र दे, ये मंगन किसी होर को जाम, ये भी तेरे दर तो मंगना तू ही मैनु दे, जन को प्रभ अपने का तान तेरा ही तान, तेरे दर दा मंगता हम भिखक भिखारी तेरे, तू निज पत है दाता, हो दयाल नाम दे मंगत जन को सदा रहो रंग राता, आख मंगे दे दे दात करे दातार, दाता दाता किनिया क देंदा, देंदा दे लेंदे थक पाए, खांदे खांदे थक जा, रोटियां पईयां ने खान वाला ही मुक जांदा, कपड़े मौजूद ने पाउण वाला ही उम्र हड़ा बैठता, वह दे जांदा वह नहीं थकदा। कहिंदे ने मुशक्कत लहो मजूरिया मंग मंग खसम दरा हो, खसम दे दर तो मंग मंग के मजदूरी लवो, तुहाडा हक बनदा, उदाता देंदा भी है, पर काल कमाई केड़ी कालो, तत कमाओ ओ तत दी ओ कमाई करो। हाँ
नानक पुरदर वे परवाह,
साहब जी कहिंदे ने उसका दर जरा ना उत्थे खजाने पुर ने, कोई घाट नहीं, तुसी किसी घर गए कोई चीज मांदा जी ये है नहीं, वाकई हर घर विच सब कुछ नहीं, बंदा वैसे चाहुंदा कोई भी चीज ऐसी ना हो जिहड़ी मेरे घर ना हो, सब कुछ ही हो पर हुंदा नहीं, एक ही घर है साचे साहिबा क्या नहीं, घर तेरा घर तो तेरा सब कुछ है, जिस देह सो पावे उस दे घर विच सब कुछ है, बंदे दे घर विच ते घाटा है हाँ, जेड़ा उस दा बन गया ओदा घर बंदे दा घर बन गया फिर घाट कोई नहीं रहिंदे, ओदा दर पूरा भरपूर है, ओदे खजाने भरे पए हन,
तो
ਖਾਲੀ ਵੀ ਨਹੀਂ ਜਾਂਦਾ, ਉਹਨਾਂ ਨਹੀਂ ਜਾਂਦਾ, ਖਾਲੀ ਨਹੀਂ ਜਾਂਦਾ, ਉਹ ਸੱਚਾ ਹੈ, ਸਦਾ ਰਹਿਣ ਵਾਲਾ ਔਰ ਬੇਪਰਵਾਹ। ਅਸੀਂ ਪਰਵਾਹ ਕਰਨੇ ਹਾਂ, ਦੇਣ ਲੱਗੇ ਹਾਂ, ਜੇ ਦਿੰਦੇ ਹੀ ਗਏ ਤਾਂ ਮੁੱਕ ਜਾਏਗਾ, ਪਰ ਉਹਦਾ ਮੁੱਕਦਾ ਨਹੀਂ, ਇਸ ਲਈ ਬੇਪਰਵਾਹ ਹੋ ਕੇ ਦੇਈ ਜਾਂਦਾ, ਵੰਡੀ ਜਾਂਦਾ। ਲੈਣ ਵਾਲੇ ਥੱਕ ਜਾਂਦੇ ਨੇ, ਪਰ ਉਹ ਬੇਪਰਵਾਹ ਦੇਈ ਜਾਂਦਾ, ਕਿਉਂਕਿ ਮੁੱਕਣ ਦਾ ਸਵਾਲ ਪੈਦਾ ਨਹੀਂ ਹੁੰਦਾ। ਅਮੁੱਖ ਲਾਣੇ ਹਨ
ਮਹੱਲਾ ਪਹਿਲਾ।
ਸਲੋਕ ਵੀ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ।
ਉੱਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ।
ਬੰਦਿਆਂ ਦਾ ਵੀ ਸੁਹੱਪਣ ਆਪਣਾ ਹੈ ਔਰ ਬੰਦੇ ਨੂੰ ਗੁਮਾਨ ਵੀ ਹੈ। ਬੰਦਾ ਕਿੰਨਾ ਸੁੰਦਰ ਹੋਵੇ, ਬੰਦ ਮੁੰਗੇ ਟੇਢੇ ਹੋਣ ਤੇ ਸੁੰਦਰਤਾ ਨਹੀਂ ਰਹਿੰਦੀ। ਕਹਿੰਦੇ ਨੇ ਮੋਤੀਆਂ ਵਰਗੇ ਦੰਦ ਹੋਣ ਤੇ ਜੜਤ ਵੀ ਉਸ ਮਾਲਕ ਨੇ ਸੋਹਣੀ ਜੜੀ ਹੋਵੇ, ਕੋਈ ਵੰਗਾ ਟੇਢਾ ਨਾ ਹੋਵੇ। ਉੱਜਲ ਮੋਤੇ ਸੋਹਣੇ ਸੋਹਣੇ ਦੰਦ ਹਨ
ਰਤਨਾ ਨਾਲ ਜੁੜਨ।
ਕਹਿੰਦੇ ਨੇ ਰਤਨ ਕਹਿੰਦੇ ਨੇ ਨੇਤਰਾਂ, ਬੜੇ ਸੋਹਣੇ ਮਾਲਕ ਨੇ ਜੜਤ ਜੜੇ ਹੈ, ਕਮਾਲ ਹੈ। ਉਦੋਂ ਜਿਹੜੀ ਚੀਜ਼ ਜਿੱਥੇ ਰੱਖਣੀ ਸੀ ਨਾ, ਕਮਾਲ ਹੈ, ਰਤਨ ਜੜੇ ਹੋਏ ਨੇ, ਮੋਤੇ ਸੋਹਣੇ। ਕਈ ਵਿਦਵਾਨਾਂ ਨੇ ਇਹਦਾ ਅਰਥ ਗਹਿਣੀ ਨਹੀਂ ਕੀਤਾ, ਪਰ ਨਾਲ ਅੱਗੇ ਜਿਹੜਾ ਸ਼ਬਦ ਆ ਗਿਆ ਤਿੰਨ ਜੜ ਵੈਰੀ ਨਾਨਕਾ, ਉਹ ਅਰਥ ਕਰਦਾ ਕਿ ਨਹੀਂ ਸਰੀਰ ਦੀ ਗੱਲ ਹੈ। ਬਾਬਾ ਫਰੀਦ ਜੀ ਵੀ ਕਹਿੰਦੇ ਨੇ, ਫਰੀਦ ਦਾ ਚੱਬਣ ਚੱਲਣ ਉਹ ਤਨ ਸੇ ਸੁਣੀਅਰ ਬਹਿ ਗਏ, ਹੇੜੇ ਮੁੱਤੇ ਧਾ ਸੇ ਜਾਨੀ ਚੱਲ ਗਏ। ਇਹ ਨੇਤਰ ਬੜੇ ਸੁੰਦਰ, ਇੱਕ ਵਿਦਵਾਨ ਨੇ ਕਿਹਾ ਤਰਤੀਬ ਦੇਖੋ, ਜਿੱਥੇ ਕੋਈ ਚੀਜ਼ ਚਾਹੀਦੀ ਸੀ ਉੱਥੇ ਹੀ ਟਿਕਾਈ ਹੈ। ਮੇਰੇ ਸੀਨੇ ਮੈਂ ਦਮ ਰੱਖਾ, ਮੇਰੇ ਸੀਨੇ ਮੈਂ ਦਮ ਰੱਖਾ, ਮੇਰੇ ਮੂੰਹ ਮੈਂ ਜ਼ੁਬਾਨ ਰੱਖ ਦੇ। ਜਹਾਂ ਕੀ ਚੀਜ਼ ਰੱਖਣੀ ਕੀ ਥੀ ਕੁਦਰਤ ਨੇ ਵਹਾਂ ਰੱਖ ਦੇ। ਪੈਰ ਜਿੱਥੇ ਲਗਾਉਣਾ ਸੀ ਉੱਥੇ ਹੀ ਲਗਾਏ, ਹੱਥ ਜਿੱਥੇ ਚਾਹੀਦੇ ਸਨ ਉੱਥੇ ਹੀ ਲਗਾਏ, ਅੱਖਾਂ ਜਿੱਥੇ ਚਾਹੀਦੀਆਂ ਸਨ ਉੱਥੇ ਹੀ ਲਗਾਈਆਂ। ਇਹ ਸਾਰਾ ਕੁਛ ਉਸਨੇ ਤਰਤੀਬ ਵਾਰ ਟਿਕਾਇਆ ਹੋਇਆ ਹੈ।
ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਾਨਾ।
ਬੁੱਢੇ ਹੋ ਕੇ ਜੋ ਮਰਦੇ ਨੇ, ਇਹ ਸੁੰਦਰਤਾ ਦਾ ਵੈਰੀ ਕੌਣ ਹੈ? ਬੁਢਾਪਾ। ਜਰ ਆਈ ਜੋਬਨ ਹਾਰਿਆ, ਜਰ ਜਰ ਤੇ ਬੁਢਾਪਾ ਕਿ ਬੁਰਦੇ ਅਵਸਥਾ ਆ ਗਈ ਤੇ ਜੋਬਨ ਜਿਹੜਾ ਸੀ ਹਾਰ ਗਿਆ। ਬਹੁਤ ਸੁੰਦਰ ਸੁੰਦਰ ਚਿਹਰੇ ਜਿਹੜੇ ਨੇ ਜਿਹਨਾਂ ਨੂੰ ਵੇਖਿਆ ਸੀ ਜਵਾਨੀ ਦੇ ਵਿੱਚ, ਬੰਦਾ ਕਹਿੰਦਾ ਸੀ ਇੰਨੀ ਸੁੰਦਰਤਾ ਬੁਢਾਪੇ ਵਿੱਚ ਝੁਰਡੀਆਂ ਪੈ ਗਈਆਂ, ਕਰੂਪ ਹੋ ਗਿਆ, ਪਛਾਣੇ ਨਹੀਂ ਜਾਂਦੇ ਕਿ ਇਹੀ ਬੰਦਾ ਸੀ। ਤਿੰਨ ਚਾਰ ਵਾਰੀ ਨਾਨਕਾ ਜੇ ਬੁੱਢੇ ਥੀਏ ਮਰਨ। ਬੰਦੇ ਜਵਾਨੀ ਦਾ ਗੁਮਾਨ ਨਾ ਕਰ, ਸੁੰਦਰਤਾ ਦਾ ਗੁਮਾਨ ਨਾ ਕਰ, ਯਾਦ ਕਰ ਬੁਢਾਪੇ ਨੂੰ, ਇਹਨੇ ਆ ਜਾਣਾ, ਇਹ ਨਹੀਂ ਰਹਿਣਾ। ਰਹਿਣਾ ਅੰਦਰ ਕੀ ਹੈ? ਉਹ ਜਿਹੜਾ ਅੰਦਰ ਸੋਹਣਾ ਬੈਠਾ ਹੋਇਆ ਨਾ ਪ੍ਰਮਾਤਮਾ, ਜਿਹਨੂੰ ਕਿਹਾ ਅਤ ਸੁੰਦਰ ਮਨ ਮੋਹਣ ਪਿਆਰੇ ਸਭ ਹੀ ਮਦ ਨਰਾਰੇ, ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਆਤਮਾ ਬੁੱਢੀ ਨਹੀਂ ਹੁੰਦੀ, ਕਿਉਂਕਿ ਆਤਮਾ ਬੱਚੇ ਵੀ ਨਹੀਂ, ਆਤਮਾ ਜਨਮਦੀ ਵੀ ਨਹੀਂ, ਆਤਮਾ ਮਰਦੇ ਵੀ ਨਹੀਂ। ਨਾ ਉਹ ਬੁੱਢਾ, ਨਾ ਉਹ ਬਾਲਾ, ਨਾ ਉਸ ਦੋਖ, ਨਹੀਂ ਜੰਮ ਜਾਂਦਾ। ਇਹ ਭਾਈ ਬੁਢਾਪਾ ਵਾਰੀ ਆ ਰਿਹਾ, ਇਹ ਸੁੰਦਰਤਾ ਨਹੀਂ ਰਹਿਣੀ, ਇਹ ਸੁੰਦਰ ਦੰਦ ਨਿਕਲ ਜਾਣਗੇ, ਇਹ ਨੇਤਰ ਵੀ ਜਿਹੜੇ ਨੇ ਇਹ ਨਹੀਂ ਰਹਿਣੇ, ਕਰੂਪ ਹੋ ਜਾਣਗੇ। ਬੁੱਢੇ ਹੋ ਕੇ ਜੋ ਮਰਦੇ ਨੇ, ਇਹ ਬੰਦਾ ਹੀ ਬੁੱਢਾ ਨਹੀਂ ਹੁੰਦਾ, ਦੰਦ ਵੀ ਤੇ ਬੁੱਢੇ ਹੁੰਦੇ ਨੇ, ਘਸ ਜਾਂਦੇ, ਨੇਤਰ ਵੀ ਤੇ ਬੁੱਢੇ ਹੁੰਦੇ ਨੇ, ਆਖਰ ਜਿਸ ਨੂੰ ਰਹਿ ਜਾਂਦਾ ਹੈ। ਹਾਂਜੀ,
ਪੌੜੀ ਹਰ ਸਾਲਾ ਹੀ ਸਦਾ ਸਦਾ ਤਨ ਮਨ ਸੌਪ ਸਰੀਰ।
ਕਹਿੰਦੇ ਨੇ ਹਰੇ ਦੇ ਸਿਫਤ ਸਲਾਹ ਕਰਨੀ ਚਾਹੀਦੀ ਹੈ ਸਦਾ ਵਾਸਤੇ, ਔਰ ਕਰ ਉਸੇ ਦੀ ਸਿਫਤ ਕਰਨੀ ਚਾਹੀਦੀ ਹੈ। ਤੇ ਕਿਵੇਂ ਤਨ ਸੌਂਪ ਦੇ, ਮਨ ਸੌਂਪ ਦੇ, ਇਹ ਸਾਰੇ ਸਰੀਰ ਸੌਂਪ ਦੇ, ਇਹ ਅਰਪਣ ਕਰ ਕਿਵੇਂ ਘਰ। ਮਨ ਜਿਹੜਾ ਹੈ ਇਹ ਸਿਮਰਨ ਵਿੱਚ ਲੱਗ ਜਾਏ ਤੇ ਤਨ ਸੇਵਾ ਵਿੱਚ ਲੱਗ ਜਾਏ। ਸੇਵਾ ਦਾ ਦਾਇਰਾ ਬਹੁਤ ਵੱਡਾ। ਤੂੰ ਆਪਣਾ ਕੰਮ ਵੀ ਜਿਹੜਾ ਕਰਨਾ ਭਾਵੇਂ ਜੇ ਇਮਾਨਦਾਰੀ ਨਾਲ ਕਰਨਾ ਹੈ ਨਾ ਤੇ ਕਿਸੇ ਦੇ ਕੰਮ ਆ ਜਾਏ। ਜੋ ਮੈਂ ਬਣਾਉਂਦਾ ਭਾਵੇਂ ਇਸ ਨਾਲ ਕਿਸੇ ਦਾ ਭਲਾ ਹੋ ਜਾਏ, ਮੈਂ ਸਮਝਦਾ ਬਹੁਤ ਵੱਡੀ ਸੇਵਾ। ਗੁਰਦੁਆਰੇ ਆ ਕੇ ਝਾੜੂ ਦੇਣਾ, ਲੰਗਰ ਦੀ ਸੇਵਾ ਕਰਨੀ, ਪੱਖਾ ਫੇਰੀ, ਪਾਣੀ ਢੋਣਾ, ਜੋ ਦੇਵੇਂ ਸੋ ਖਾਈ। ਹੁਣ ਵਿਗਿਆਨਿਕ ਨੇ ਸੇਵਾਵਾਂ ਬਹੁਤ ਲੈ ਲਈਆਂ, ਸਾਡੇ ਕੋਲ ਫਿਰ ਵੀ ਸੇਵਾ ਬਹੁਤ ਨੇ। ਮਨੁੱਖ ਮਨੁੱਖ ਦਾ ਭਲਾ ਸੋਚੇ। ਇੱਕ ਵਿਦਵਾਨ ਨੇ ਕਿਹਾ ਸੀ, ਮਾਨਾ ਕਿ ਇਸ ਜ਼ਮੀਨ ਕੋ ਨਾ ਗੁਲਜ਼ਾਰ ਕਰ ਸਕੇ, ਮੰਨਿਆ ਸਾਰੀ ਜ਼ਮੀਨ ਮੈਂ ਬਾਗ ਨਹੀਂ ਬਣਾ ਸਕਦਾ। ਖਾਰ ਕੁਛ ਕੰਮ ਕਰੇ ਗਏ ਗੁਜ਼ਰੇ ਜਿੱਧਰ ਸੇ ਹਮ, ਜਿੱਧਰੋਂ ਲੰਘੀਏ। ਮੈਨੂੰ ਯਾਦ ਆਉਂਦੀ ਹੈ ਅੱਜ ਉਸ ਗੁਰਸਿੱਖ ਦੀ, ਇਸੇ ਸ਼ਹਿਰ ਵਿੱਚ ਰਹਿ ਕੇ ਜਿਹਨਾਂ ਸੇਵਾ ਕੀਤੀ, ਭਗਤ ਪੂਰਨ ਸਿੰਘ ਜੀ। ਤੁਰਦੇ ਜਾਂਦੇ ਸਾਨੂੰ ਨਹੀਂ ਸੀ ਦੱਸਦਾ, ਉਹਨਾਂ ਨੂੰ ਦੱਸਦਾ ਸੀ, ਆ ਟੁੱਟੀ ਸ਼ੀਸ਼ੀ ਪਈ ਕਿਸੇ ਦੇ ਪੈਰ 'ਚ ਨਾ ਵੱਜ ਜਾਏ, ਆਹ ਕੰਡਾ ਪਿਆ ਇੱਥੋਂ ਚੁੱਕ ਦੇਵਾਂ। ਦੂਸਰੇ ਦਾ ਰਸਤਾ ਸਾਫ ਕਰਨਾ, ਦੂਸਰੇ ਦੇ ਰਸਤੇ ਵਿੱਚ ਰੋਕ ਪਾਉਣੀ, ਦੁੱਖ ਖਲਾਰਨਾ ਬਹੁਤ ਵੱਡਾ ਪਾਪ ਹੈ। ਸੰਖੇਪ ਕਰਕੇ ਬੇਨਤੀ ਕਰਾਂ, ਤਿੰਨ ਸੰਸਥਾ ਬਣੀਆਂ ਸਨ ਮਨੁੱਖ ਦਾ ਭਲਾ ਹੋਵੇ। ਇੱਕ ਧਰਮ, ਧਰਮੀ ਬੰਦਾ ਜਿਵੇਂ ਤੁਸੀਂ ਕਹਿੰਦੇ ਹੋ ਤੇਰੇ ਭਾਣੇ ਸਰਬੱਤ ਕਾ ਭਲਾ, ਮੈਨੂੰ ਖਿਮਾ ਕਰਨਾ ਹੈ, ਮੰਗਣਾ ਹੋਰ ਗੱਲ ਹੈ, ਅਰਦਾਸ ਕਹਿਣਾ ਮੰਗਣਾ ਹੋਰ ਗੱਲ ਹੈ, ਕਰਨਾ ਹੋਰ ਗੱਲ। ਅਮਲੀ ਤੌਰ 'ਤੇ ਕਿ ਜਿੰਨੇ ਬੰਦੇ ਕਹਿੰਦੇ ਨੇ ਤੇਰੇ ਭਾਣੇ ਸਰਬੱਤ ਕਾ ਭਲਾ, ਉਹ ਸਾਰੇ ਭਲਾ ਕਰਦੇ ਨੇ, ਕਿਸੇ ਦਾ ਬੁਰਾ ਨਹੀਂ ਕਰਦੇ। ਇੱਕ ਸੰਸਥਾ ਸੀ ਧਰਮ ਤੇ ਦੂਸਰੀ ਸੀ ਸਮਾਜ। ਸਮਾਜ ਭਾਈਚਾਰਾ, ਰਿਸ਼ਤੇਦਾਰੀਆਂ। ਤੀਸਰਾ ਸੀ ਰਾਜਨੀਤੀ। ਹੁਣ ਤਿੰਨਾਂ ਨੂੰ ਧਿਆਨ ਨਾਲ ਵੇਖੀਏ ਕਿੰਨਾ ਕੁ ਭਲਾ ਸੰਸਾਰ ਦਾ ਹੋਇਆ। ਜੇ ਭਲਾ ਹੀ ਭਲਾ ਹੁੰਦਾ ਤੇ ਬੁਰਾ ਕਿੱਥੋਂ ਆ ਗਿਆ? ਬੁਰਾ ਨਾ ਹੁੰਦਾ ਤੇ ਪੁਲਿਸ ਦੀ ਕੋਈ ਲੋੜ ਨਾ ਹੁੰਦੀ, ਬੁਰਾ ਨਾ ਹੁੰਦਾ ਤੇ ਫੌਜਾਂ ਦੀ ਕੋਈ ਲੋੜ ਨਾ ਹੁੰਦੀ, ਹਰ ਵੇਲੇ ਖਤਰਾ ਮੰਡਰਾਵੇ। ਉਹ ਸੱਚ ਤੇ ਆ, ਮੈਨੂੰ ਕਹਿਣ ਚ ਗੁਰੇਜ਼ ਨਹੀਂ। ਸੰਸਥਾਵਾਂ ਤਿੰਨੇ ਭ੍ਰਿਸ਼ਟ ਹੋਈਆਂ ਪਈਆਂ ਨੇ। ਗੁਰੂ ਨਾਨਕ ਦੇਵ ਜੀ ਨੇ ਬਚਨ ਕਹਿ ਦਿੱਤਾ ਸੀ, ਉਹਨਾਂ ਕਿਹਾ ਕਾਲ ਨਾਹੀਂ, ਯੋਗ ਨਾਹੀਂ, ਨਾ ਹੀ ਸਤ ਕਾ ਢੱਬ, ਥਾਂ ਨਸ਼ਟ ਜਗ ਭ੍ਰਿਸ਼ਟ ਹੋ, ਡੂਬ ਪਾਇਬ ਜਗ, ਇਸ਼ਟ ਦੇਵਾਂ ਦੇ ਥਾਂ ਭ੍ਰਿਸ਼ਟ ਹੋ ਪਾਏ। ਜਗਤ ਦੇ ਡੁੱਬਣ ਦੀ ਨਿਸ਼ਾਨੀ ਹੈ ਖੈਰ, ਬਾਕੀ ਦੇ ਹੁਣ ਫਿਰ ਕਹਾਂਗੇ। ਆਪਣੇ ਘਰ ਵੱਲ ਧਿਆਨ ਦੇਈਏ। ਸਾਡੇ ਸਿੱਖ ਪੰਥ ਦੀ ਰਾਜਨੀਤਿਕ ਏਕਤਾ ਹੋਵੇ, ਧਾਰਮਿਕ ਏਕਤਾ ਹੋਵੇ ਔਰ ਸਮਾਜਿਕ ਏਕਤਾ ਹੋਵੇ, ਇਹ ਸਭ ਕੁਛ ਹੋਵੇ। ਪਰ ਇਹ ਹੋਵੇਗੀ ਕਿਵੇਂ? ਇਹ ਹੋਵੇਗੀ ਤਾਂ ਇੱਕ ਗੱਲ 'ਤੇ ਕਿ ਸਾਡੇ ਗੁਰੂ ਸਾਨੂੰ ਸਿਖਾ ਗਏ ਨੇ, ਪਰ ਕਾ ਬੁਰਾ ਨਾ ਰੱਖੋ ਚੇਤ, ਤੁਮ ਕੋ ਦੁੱਖ ਨਹੀਂ ਪਾਈ ਨੇਕ। ਮੈਂ ਦੂਸਰੇ ਦਾ ਰਸਤਾ ਸਾਫ ਕਰਨਾ, ਮੈਂ ਜਿੱਥੇ ਬੈਠ ਕੇ ਜਾਵਾਂ ਮੇਰੇ ਬਾਅਦ ਜਿਹੜਾ ਆ ਕੇ ਬੈਠੇ ਉਹ ਜ਼ਰੂਰ ਕਹੇ ਕਿ ਕੋਈ ਭਲਾ ਬੰਦਾ ਬੈਠ ਕੇ ਗਿਆ, ਕੋਈ ਚੰਗਾ ਬੈਠ ਕੇ ਗਿਆ, ਇਸ ਥਾਂ ਨੂੰ ਸਵਾਰ ਕੇ ਗਿਆ। ਜਿੱਥੇ ਬੈਠਾ ਕੋਈ ਸਵਾਰ ਕੇ ਗਿਆ, ਕੋਈ ਇਹ ਮੈਂ ਆਖੇ ਕੌਣ ਗਿਆ ਗੰਦ ਪਾ ਕੇ ਚਲਾ ਗਿਆ, ਨਾ ਗੰਦ ਪਾ ਕੇ ਨਾ ਜਾ, ਭਲਾ ਕਰਕੇ ਜਾ। ਸਾਹਿਬ ਜੀ ਕਹਿੰਦੇ ਨੇ ਪਰ ਇਹ ਭਾਈ ਤਾਂ ਹੋਵੇਗਾ, ਤਨ ਮਨ ਧਨ ਗੁਰੂ ਦੇ ਅੱਗੇ ਰੱਖ, ਪਰਮਾਤਮਾ ਦੀ ਸੇਵਾ ਕਰ, ਗੁਰੂ ਦੀ ਸੇਵਾ ਕਰ। ਹੁਣ ਸੇਵਾ ਪਰਮਾਤਮਾ ਤੇ ਨਿਰਗੁਣ ਕਿਵੇਂ ਕਰੀਏ? ਇੱਥੇ ਉਹਨਾਂ ਕਿਹਾ ਸੇਵਾ ਸੰਸਾਰ ਦੀ, ਸਿਮਰਨ ਕਰਤਾਰ ਦਾ। ਮਨ ਭੇਟਾ ਕਰਕੇ ਉਹਦਾ ਸਿਮਰਨ ਕਰ, ਤਨ ਭੇਟਾ ਕਰ ਕਿ ਸੇਵਾ ਕਰ। ਤੇਰਾ ਤਨ ਵੀ ਸੇਵਾ 'ਚ ਲੱਗਾ ਹੋਵੇ, ਬੁਰਿਆਈਆਂ ਤੋਂ ਬਚੇਗਾ।
ਮਨ ਸਿਮਰਨ ਵਿੱਚ ਲੱਗਾ ਹੋਵੇ ਬੁਰੇ ਸੰਕਲਪਾਂ ਤੋਂ ਬਚੇਗਾ, ਬੁਰੀਆਂ ਵਿਚਾਰਾਂ ਤੋਂ ਬਚੇਗਾ।
ਗੁਰ ਸਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ,
ਗੁਰੂ ਦੀ ਸ਼ਬਦ ਦੁਆਰਾ ਉਹ ਸੱਚ ਦੀ ਪ੍ਰਾਪਤੀ ਹੋਵੇ। ਉਹ ਪਾਇਆ ਜਿਹੜਾ ਆਦਿ ਸੱਚ ਜਗਾਦ ਸੱਚ ਹੈ ਵੀ ਸੱਚ, ਨਾਨਕ ਹੋਸੇ ਵੀ ਸੱਚ। ਸੱਚ ਦੇ ਦੋ ਭਾਗ ਕਰ ਦਿੱਤੇ ਨੇ, ਇੱਕ ਹੈ ਵਿਵਹਾਰਕ ਸੱਚ ਆ ਜਿਹੜਾ ਬੋਲਣਾ ਕੰਮ ਕਾਰ ਵਿੱਚ, ਇੱਕ ਜਿਹੜਾ ਸਦਾ ਕਾਇਮ ਰਹਿਣ ਵਾਲਾ। ਉਹ ਪ੍ਰਮਾਤਮਾ ਸਦਾ ਕਾਇਮ ਰਹਿਣ ਵਾਲਾ ਜਿਹੜਾ ਹੈ, ਉਸ ਨੂੰ ਸੱਚੇ ਨੂੰ ਜੋ ਗੁਣਾਂ ਦਾ ਗਹਿਰਾ ਸਮੁੰਦਰ ਆ, ਉਸ ਨੂੰ ਆਦ, ਉਸ ਨੂੰ ਧਿਆਇਆ, ਗੁਣ ਗ੍ਰਹਿਣ ਕਰ ਤੇ ਗੁਣਾਂ ਵਾਲੇ ਕੋਲ ਬੈਠ, ਉੱਥੇ ਜਾ ਕੇ ਬੈਠ ਜਿੱਥੇ ਗੁਣ ਨੇ, ਗੁਣਾਂ ਦਾ ਵਰਤਾਰਾ। ਗੁਣਾਂ ਕਾ ਹੋਵੇ ਵਾਸਲਾ ਕੱਢ ਵਾਸ ਲਈ ਚ, ਗੁਣਵਾਨਾਂ ਦੀ ਸੰਗਤ ਕਰ, ਗੁਰੂ ਵਿੱਚ ਗੁਣ ਨੇ ਬੈਠ। ਭਾਈ ਨੰਦ ਲਾਲ ਜੀ ਨੇ ਇੱਕ ਬਚਨ ਕਿਹਾ, ਬੜਾ ਸੋਚਣ ਵਾਲਾ, ਉਹ ਕਹਿੰਦੇ ਨੇ ਨੇਕਾਂ ਦੀ ਸੋਭਤ ਜੇ ਤੈਨੂੰ ਮਿਲ ਜਾਵੇ ਤੇ ਮੈਂ ਤੈਨੂੰ ਦੱਸਾਂ, ਜਿਹੜੇ ਜ਼ਰਰੇ ਸਨ ਮਿੱਟੀ ਦੇ ਜ਼ਰਰੇ ਵਰਗੇ ਸੂਰਜ ਬਣੇ ਮੈਂ ਵੇਖੇ, ਸੋਭ ਤੇ ਨੇਕਾਂ ਅਗਰ ਬਾਸ਼ਦ ਨਸੇਬ, ਦੌਲ ਤੋ ਜਾਵੇ ਵਿਆਬੀ ਹਵੇ ਵੈ ਮਿੱਤਰ, ਤੈਨੂੰ ਅਵਿਨਾਸ਼ੀ ਧਨ ਨਾਮ ਦੀ ਪ੍ਰਾਪਤੀ ਹੋ ਜਾਏ। ਜ਼ਰਰਾ ਰਾ ਦੀ ਦਿਨ ਕੇ ਖੁਰਸ਼ੀ ਦੇ ਜਹਾਂ, ਖੁਰਸ਼ੀਦ ਕਹਿੰਦੇ ਨੇ ਸੂਰਜ ਨੂੰ, ਜ਼ਰਰੇ ਮੈਂ ਸੂਰਜ ਬਣੇ ਵੇਖੇ ਨੇ, ਸ਼ੁੱਧ ਫੈਜੇ ਸੋਭ ਤੇ ਸਾਹਿਬ ਦਲਾਂ, ਮਾੜੀ ਸੋਭਤ ਵਿੱਚ ਨਾ ਬੈਠ, ਗੁਣਾਂ ਦੇ ਗਹੀਰ ਜਿਹੜਾ ਪਰਮਾਤਮਾ ਹੈ ਉਸ ਦੀ ਪ੍ਰਾਪਤੀ ਹੁੰਦੀ ਹੈ ਜੇਕਰ ਗੁਰੂ ਦੀ ਸੰਗਤ ਵਿੱਚ ਆ ਕੇ ਬੈਠੀਏ। ਜੋ ਸੇਵਾ ਸਿਮਰਨ ਜਿਸ ਢੰਗ ਨਾਲ ਕੇ ਆ, ਸਰਬੱਤ ਦੇ ਭਲੇ ਨੂੰ ਮੁੱਖ ਰੱਖ ਕੇ ਕਰੀਏ ਤੇ ਗੁਣਾਂ ਦੇ ਗਹੀਰ, ਗੁਣਾਂ ਦੇ ਗਹਿਰੇ ਸਮੁੰਦਰ ਨਾਲ ਮਿੱਤਰਤਾ ਬਣਾਈਏ, ਉਹਨੂੰ ਨਾ ਛੱਡੀਏ, ਕਬੀਰ ਸਮੁੰਦਰ ਨਾ ਛੱਡੀਏ। ਜੋ ਅਤਖਾਰੇ ਹੋਏ ਪੋਖਰ ਪੋਖਰ ਢੂੰਡਦੇ ਭਲੇ ਨਾ ਕਹਿ, ਕੋਈ ਛੱਪੜੀਆਂ ਢੂੰਡਦਿਆਂ ਕਿਸੇ ਚੰਗਾ ਨਹੀਂ ਕਹਿਣ, ਚਿੱਕੜ ਨਾਲ ਹੱਥ ਭਰ ਜਾਣਗੇ। ਉਹ ਸਮੁੰਦਰ ਨਾਲ ਵਾਹ ਬਣਾ ਜੋ ਗੁਣਾਂ ਦਾ ਗਹਿਰਾ ਸਮੁੰਦਰ ਹੈ।
ਮਨ ਤਨ ਹਿਰਦੈ ਰਵ ਰਹੀਆ,
ਉਹ ਮਨ ਵਿੱਚ ਵੀ ਰਮਿਆ ਹੋਇਆ, ਹਿਰਦੇ ਵਿੱਚ ਰਵਿਆ, ਤਨ ਵਿੱਚ ਰਮਿਆ, ਉਸ ਤੋਂ ਬਗੈਰ ਤੇ ਕੁਛ ਵੀ ਨਹੀਂ ਹੋ ਸਕਦਾ। ਤੂੰ ਲੱਭਣਾ ਰੱਬ ਕਿੱਥੇ ਹੈ, ਉਹ ਤੇਰੇ ਮਨ ਵਿੱਚ ਹੈ, ਤੇਰੇ ਤਨ ਵਿੱਚ, ਤੇਰੀ ਵੇਖਣ ਵਾਲੀ ਅੱਖ ਕੋਲ। ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰ ਸ਼ਿਆਰ ਅਸਤ, ਚਸ਼ਮ ਗਰ ਬੀਨਾ ਬਵਦ ਗਰ ਹਰ ਤਰਫ ਦੀਦਾਰ ਅਸਤ। ਭਾਵੇਂ ਲੋਕਾਂ ਅੱਖ ਚ ਤਿਨਕਾ ਪਿਆ ਹੋਵੇ ਤੇ ਪਹਾੜ ਨਹੀਂ ਦਿਸਦਾ, ਤੇਰੀਆਂ ਅੱਖਾਂ ਵਿੱਚ ਇੰਨਾ ਲੋਭ ਸਮਾਇਆ, ਤੇਰੀਆਂ ਅੱਖਾਂ ਚ ਇੰਨੇ ਵਿਕਾਰ ਸਮਾਏ, ਰੱਬ ਦੇ ਦੀਦਾਰ ਤੈਨੂੰ ਕਿਵੇਂ ਹੋ ਜਾਣ। ਤੇ ਨੇਤਰ ਸਾਫ ਕਰ, ਲੋਣ ਲੋਈ ਡਿੱਟ, ਪਿਆਸ ਨਾ ਬੋਝੇ ਮੂੰਹ ਬਣੇ, ਨਾਨਕ ਸੇ ਅੱਖੜੀਆਂ ਬਿਆਨ, ਜਿੰਨੀ ਦਸੰਦੇ ਮੂੰਹ ਪੂਰੀ। ਉਹ ਤੇ ਤੇਰੇ ਮਨ ਵਿੱਚ ਵੀ ਰਵਿਆ, ਤਨ ਵਿੱਚ ਵੀ ਰਮਿਆ, ਇਹ ਸਾਰੇ ਥਾਵਾਂ ਤੇ ਰਮਿਆ ਹੈ।
ਹਰ ਹੀਰਾ ਹੀਰ,
ਹਰੇ ਹੀਰਿਆਂ ਦਾ ਹੀਰਾ, ਹੀਰੇ ਦਾ ਅਰਥ ਹੁੰਦਾ ਆ ਮੁੱਲ, ਹੀਰਾ ਸ਼ਬਦ ਵਰਤਿਆ। ਮਨੁੱਖਾ ਜਨਮ ਨੂੰ ਹੀਰਾ ਕਿਹਾ ਜੇ, ਹੀਰਾ ਲਾਲ ਅਮੋਲ ਕਹਿ ਬਾਰੇ, ਬਨ ਗਾਹਕ ਮੀਕਾ ਕਾਖਾ, ਕੱਖ ਦੇ ਬਰਾਬਰ ਜਾ ਰਿਹਾ ਗਾਹਕ ਤੋਂ ਬਿਨ। ਗੁਰੂ ਦੇ ਸ਼ਬਦ ਨੂੰ ਵੀ ਕਿਹਾ ਗੁਰ ਕਾ ਸ਼ਬਦ ਅਰਦਾ ਨਾ ਹੈ ਹੀਰਾ ਜਿੱਤ ਜੜਾਓ। ਪਰਮਾਤਮਾ ਨੂੰ ਵੀ ਲਾਲ ਵੀ ਕਿਹਾ, ਮੇਰੇ ਲਾਲ ਜੀ ਉਹ ਤੇਰਾ ਅੰਤ ਨਾ ਜਾਣ। ਹਰੀ ਹੀਰਿਆਂ ਚ ਹੀਰਾ, ਅਸਲ ਹੀਰਾ, ਇੱਕ ਹੀਰੇ ਦਾ ਨਾਂ ਬੜਾ ਪ੍ਰਸਿੱਧ ਹੋ ਗਿਆ, ਕੋਹਨੂਰ ਹੀਰਾ। ਮਹਾਰਾਜਾ ਰਣਜੀਤ ਸਿੰਘ ਨੂੰ ਮਿਲਿਆ ਸੀ ਅਮੀਰ ਸੁਜਾ ਤੋਂ, ਉਸਨੂੰ ਪੁੱਛ ਲਿਆ ਸ਼ੇਰੇ ਪੰਜਾਬ ਨੇ ਇਹਦੀ ਕੀਮਤ ਕਿੰਨੀ ਕੁ ਹੋਵੇਗੀ। ਉਹ ਕਹਿਣ ਲੱਗਾ ਜੀ ਸੇਲ ਤੇ ਨਹੀਂ ਕਦੀ ਲੱਗਾ, ਇਹ ਵਿਕਿਆ ਨਹੀਂ, ਜਿਹਦੀ ਤਲਵਾਰ ਚ ਬਲ ਹੋਵੇ ਉਹ ਲੈ ਜਾਂਦਾ, ਤੂੰ ਲੈ ਗਏ ਹੁਣ ਅੱਗੋਂ ਵੇਖੋ ਉਹਦਾ ਮੁੱਲ ਪੈ ਗਿਆ। ਮੈਂ ਉਹ ਹੀਰਾ ਵੇਖਿਆ ਇੰਗਲੈਂਡ ਇੱਕ ਮਿਊਜ਼ੀਅਮ ਵਿੱਚ ਲੰਡਨ, ਉਹਦਾ ਮੁੱਲ ਭਾਈ ਕਾਹਨ ਸਿੰਘ ਡਾਬਾ ਨੇ ਉਸ ਵੇਲੇ ਲਿਖਿਆ ਹੈ ਕਿ ਸਭ ਤੋਂ ਪਹਿਲੇ ਹੁਣ ਤੇ ਬਹੁਤ ਹੋਣਾ 30 ਲੱਖ ਪਾਉਂਡ ਪਾ ਦਿੱਤਾ, ਮਰਜ਼ੇ ਪੈ ਗਏ ਆ, ਪਰ ਹੀਰਿਆਂ ਚੋਂ ਹੀਰਾ ਪਰਮਾਤਮਾ ਮੇਰੇ ਲਾਲ ਜੀ ਤੇਰਾ ਅੰਤ ਨਾ ਜਾ, ਕਵਣ ਤੇਰਾ ਜੀ ਕਵਣ ਪੁਲਾ ਤੇਰਾ ਕਵਣ ਸਰਾਪ ਬੁਲਾਵਾਂ, ਕਵਣ ਗੁਰੂ ਕਹਿ ਪੈ ਦੇਖਿਆ ਦੇਵਾਂ ਤੇਰਾ ਕਹਿ ਪੈ ਮੁੱਲ ਕਰਾਵਾਂ, ਮੇਰੇ ਲਾਲ ਜੀ ਤੇਰਾ ਅੰਤ ਨਾ ਜਾਣਾ, ਉਹ ਹੀਰਿਆਂ ਚੋਂ ਹੀਰਾ ਹੈ।
ਜਨਮ ਮਰਨ ਕਾ ਦੁੱਖ ਗਿਆ ਫਿਰ ਪਵੇ ਨਾ ਫੀਰ,
ਹੀਰਾ ਮਿਲ ਜਾ ਤੇ ਦੁੱਖ ਨੇ ਵੱਡੇ ਵਡੇ ਸੰਕਟ ਕਾਲ। ਜਾਪ ਸਾਹਿਬ ਵਿੱਚ ਜਿਨ੍ਹਾਂ ਨੂੰ ਪਤਾ ਕਿਹਾ ਦੋ ਕਾਲਮ ਪ੍ਰਨਾਸੀ ਦੋ ਸੰਕਟ ਕਾਲ, ਦੋ ਕਾਲਮ ਪ੍ਰਨਾਸੀ ਦੇ ਆਲਮ ਸਰੂਪ ਹੈ, ਜਨਮ ਮਰਨ ਦਾ ਦੁੱਖ ਮਿਟ ਜਾਂਦਾ, ਫੀਰ ਦਾ ਅਰਥ ਹੈ ਫੇਰਾ, ਫਿਰ ਜਨਮ ਮਰਨ ਦਾ ਇਹ ਫੇਰਾ ਨਹੀਂ ਪੈਂਦਾ।
ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ,
ਕਹਿੰਦੇ ਨੇ ਉਸਦਾ ਨਾਮ ਸਲਾਹ ਉਸ ਦੀ ਸਿਫਤ ਕਰ ਜਿਹੜਾ ਗੁਣਾਂ ਦਾ ਗਹਿਰਾ ਸਰੋਵਰ ਹੈ ਜਿਸ ਦੇ ਵਿੱਚ ਗੁਣ ਹੀ ਗੁਣ ਨੇ। ਇੱਕ ਬੇਨਤੀ ਕਰਕੇ ਸਮਾਪਤ ਕਰਾਂ, ਸਤਿਗੁਰੂ ਨੇ ਜਿਹੜੀ ਭਗਤੀ ਸਾਨੂੰ ਦੱਸੀ ਹੈ ਉਹਨੇ ਕਹਿੰਦੇ ਨੇ ਅੰਮ੍ਰਿਤ ਵੇਲੇ ਉੱਠ ਪਰਮਾਤਮਾ ਦੀਆਂ ਵਡਿਆਈਆਂ ਦਾ ਵਿਚਾਰ ਕਰ, ਉਹਦੀਆਂ ਸਿਫਤਾਂ ਕਰ। ਸਭ ਤੋਂ ਵੱਡੀ ਬੰਦਗੀ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ, ਤੂੰ ਬਹੁਤ ਵੱਡਾ ਜਪਜੀ ਹੈ ਵਡਿਆਈਆਂ ਦਾ ਵਿਚਾਰ, ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਡਿਆਈਆਂ ਦਾ ਵਿਚਾਰ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਗੁਰੂ ਸਾਹਿਬ ਕਹਿੰਦੇ ਨੇ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਅਧਾਰ, ਤੋ ਸੱਚਾ ਸਾਹਿਬ ਸਿਫਤ ਸਵਾਲੇ ਜਿਨ ਕੀਤੀ ਸੋ ਪਾਰ ਪਾਇਆ, ਜਿਸ ਨੇ ਉਸਨੂੰ ਵੱਡਾ ਆਖਿਆ ਉਹ ਵੱਡਾ ਹੋ ਗਿਆ, ਵੱਡੇ ਨਾਲ ਜੁੜ ਗਿਆ। ਇੱਕ ਬੇਨਤੀ ਕਰਕੇ ਸਮਾਪਤ ਕਰਾਂ, ਜੀਵਨ ਹੈ ਸਾਡਾ ਵੇਲ ਦੇ ਧਰਾਂ, ਵੇਲਾਂ ਖੂਹ ਵਿੱਚ ਵੀ ਤੁਸੀਂ ਵੇਖੀਆਂ ਨੇ, ਖੂਹ 'ਚ ਜਾਏਗੀ ਤੇ ਨੀਵੀਂ ਹੋਏਗੀ, ਉੱਚੇ ਰੁੱਖ ਨਾਲ ਲੱਗੇਗੀ ਤੇ ਉੱਚੀ ਚੜੀ ਜਾਏਗੀ। ਸਭ ਤੋਂ ਉੱਚਾ ਹੈ ਮੇਰਾ ਸਤਿਗੁਰੂ ਨਾਨਕ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੇ, ਸਭ ਤੋਂ ਵੱਡੇ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਸਭ ਤੋਂ ਵੱਡਾ ਜੋ ਵਿੱਚ ਬੈਠਾ ਪਰਮਾਤਮਾ। ਕਹਿੰਦੇ ਨੇ ਬੈਠੀਏ ਪਾਸ ਬਦਨ ਤੇ ਹੋਕ ਬਦਨ ਸਿਉ ਮੇਲ, ਸਭੀ ਜਾਣਤ ਕੇ ਬਿਰਧ ਹੈ ਬਿਰਖ ਬਰਾਬਰ ਵੇਲ, ਭਾਈ ਲਹਿਣੇ ਬੈਠ ਗਿਆ ਗੁਰੂ ਨਾਨਕ ਦੇਵ ਕੋਲ, ਤੇ ਜਿੰਨੇ ਉੱਚੇ ਸਨ ਓਨਾ ਉੱਚਾ ਹੀ ਕਰ ਲਿਆ, ਹੋਰ ਉਹ ਗੰਗ ਵਹਾਈਏ ਦਿਨ ਆਵੀ ਆਖੇ ਕੇ ਕਿਨ, ਨਾਨਕ ਈਸ਼ਰ ਜਗਨਾਥ ਚਹੱਦੀ ਵੈਣ ਵਿਰਕੇਨ, ਮਦਾਣਾ ਪਰਬਤ ਕਰ ਬਾਸਕ ਮਤ ਬਾਸਕ ਨੇਤਰ ਸ਼ਬਦ ਰਿੜਕੇਨ, 14 ਰਤਨ ਕਾਲਿਆਂ ਕਰ ਆਵਾਗਾਉਣ ਚਿਲਕੇਨ। ਕਹਿੰਦੇ ਨੇ ਆਪ ਆਪ ਹੀ ਸੋਤੀ ਮਿੱਟਣ, ਲੈਣੀ ਨੂੰ ਆਪਣੇ ਜਿੱਡਾ ਉੱਚਾ ਕਰਾ ਲਿਆ, ਪੰਜ ਪਿਆਰੇ ਬੈਠੇ ਗੁਰੂ ਕਲਗੀ ਧਰ ਕੋਲ ਓਨਾ ਹੀ ਉੱਚਾ ਕਰ ਲਿਆ। ਜਿਹੜਾ ਵੀ ਸਿੱਖ ਬੈਠੇਗਾ ਗੁਰੂ ਦੇ ਕੋਲ ਵੇਲ ਵਾਂਗੂ ਓਨਾ ਹੀ ਉੱਚਾ ਹੋ ਜਾਏਗਾ, ਬੈਠੀਏ ਪਾਸ ਬਦਲ ਕੇ ਰੋਤ ਬਦਲ ਸਮੇਲ, ਸਭੀ ਜਾਣਤ ਕੇ ਬਿਰਤ ਹੈ ਬਿਰਖ ਬਰਾਬਰ ਵੇ। ਗੁਰੂ ਪਾਤਸ਼ਾਹ ਬਿਰਗਰ ਕਿਰਪਾ ਕਰੇ, ਗੁਰੂ ਦੇ ਕੋਲ ਬਹਿਣ ਦਾ ਸੁਭਾਅ ਬਣੇ, ਉੱਚੇ ਨਾਲ ਲੱਗ ਕੇ ਉੱਚੇ ਹੋਈਏ। ਸਰਬੱਤ ਸੰਗਤਾਂ ਦਾ ਧੰਨਵਾਦ, ਜੋਗੋ ਜੋਗ ਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦ, ਪਾਵਨ ਅਸਥਾਨ ਅਤੇ ਇੱਥੋਂ ਦੇ ਪਹਿਲੂਆਂ ਦਾ ਸਾਹਿਬ ਦਾ ਧੰਨਵਾਦ। ਹੈਡ ਗ੍ਰੰਥੀ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਸਤਿਗੁਰੂ ਦੇ ਸਵਾਰੇ ਹੈਡ ਗ੍ਰੰਥੀ ਦਰਬਾਰ ਸਾਹਿਬ, ਉਹਨਾਂ ਦਾ ਧੰਨਵਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸਦਾ ਬਹੁਤ ਬਹੁਤ ਧੰਨਵਾਦ। ਦਾਸ ਕੋਲ ਦੋ ਦਿਨ ਹਾਜ਼ਰੀ ਭਰਦੀਆਂ ਬੇਅੰਤ ਫੁੱਲਾਂ ਹੋਈਆਂ ਹੋਣਗੀਆਂ, ਖਿਮਾ ਕਰ ਦੇਣੀਆਂ, ਸਿਰ ਤੇ ਹੱਥ ਰੱਖਣਾ ਜੀ। ਆਓ ਆਖਰੀ ਪੰਕਤੀ ਸਰਵਨ ਕਰੋ, ਸਮਾਪਤੀ ਕਰੀਏ।
ਜਨਮ ਮਰਨ ਕਾ ਦੁੱਖ ਗਿਆ